And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ, ਵਾਸੂ ਜੀ ਠੀਕ ਠਾਕ ਆ। ਖਬਰਾਂ ਕਈ ਨੇ ਅੱਜ। ਅੱਜ ਮੈਨੂੰ ਐਂ ਲੱਗਦਾ ਕਿ ਕਈ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਕੁਝ ਖਬਰਾਂ ਕੁਝ ਦਿਨ ਅਜਿਹੇ ਹੁੰਦੇ ਨੇ ਵੀ ਖਬਰਾਂ ਕਿਤੇ ਕੋਈ ਮਾੜੀ ਮੋਟੀ ਟ੍ਰੈਫਿਕ ਵਾਲਾ ਹਿਸਾਬ ਹੈ ਨਾ, ਕਿ ਕਿਤੇ ਕੋਈ ਥੋੜ੍ਹੀਆਂ ਬਹੁਤੀਆਂ ਖਬਰਾਂ ਆ ਗਈਆਂ। ਕਿਸੇ ਦਿਨ ਹੁੰਦਾ ਕਿ ਖਬਰਾਂ ਵਾਲਾ ਹਾਈਵੇ ਭਰਿਆ ਹੁੰਦਾ, ਅੱਜ ਉਹ ਦਿਨ ਆ, ਕਿਉਂਕਿ ਹਰ ਖਬਰ ਇੰਪੋਰਟੈਂਟ, ਇੱਕ ਤੋਂ ਵੱਧ ਕੇ ਇੱਕ ਇੰਪੋਰਟੈਂਟ, ਭਾਵੇਂ ਉਹ ਲੋਕਲ ਪੱਧਰ ਦੀ ਹੋਵੇ, ਭਾਵੇਂ ਨੈਸ਼ਨਲ ਇੰਟਰਨੈਸ਼ਨਲ ਹੋਵੇ। ਸੋ ਇੱਕ ਇੱਕ ਕਰਕੇ ਸ਼ੁਰੂ ਕਰ ਲੈਂਦੇ ਹਾਂ। ਸ਼ੁਰੂਆਤ ਕਰ ਲਈਏ ਬੈਂਕ ਆਫ ਕੈਨੇਡਾ ਦੀ ਇੰਟਰਸਟ ਰੇਟ ਵਾਲੀ ਅਨਾਊਂਸਮੈਂਟ ਤੋਂ, ਕਿਉਂਕਿ ਅੱਜ 10 ਜੂਨ ਨੂੰ ਬੈਂਕ ਆਫ ਕੈਨੇਡਾ ਨੇ ਐਲਾਨ ਕਰਨਾ ਸੀ। ਅਤੇ ਵਾਸੂ ਜੀ, ਲਗਾਤਾਰ 5ਵੀਂ ਵਾਰ ਬੈਂਕ ਆਫ ਕੈਨੇਡਾ ਵੱਲੋਂ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ, ਰੇਟ ਨੂੰ ਹੋਲਡ ਕੀਤਾ ਗਿਆ। ਇਸ ਤੋਂ ਪਹਿਲਾਂ 29 ਅਕਤੂਬਰ 2025 ਨੂੰ ਰੇਟ ਕੱਟ ਹੋਇਆ ਸੀ। ਉਸ ਤੋਂ ਬਾਅਦ ਜਿੰਨੀਆਂ ਵੀ ਮੀਟਿੰਗਸ ਹੁਣ ਤੱਕ ਹੋਈਆਂ ਨੇ ਉਹਦੇ ਵਿੱਚ ਰੇਟ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਪ੍ਰਾਈਮ ਰੇਟ 4.45% 'ਤੇ ਹੀ ਰਹੇਗਾ
ਅਤੇ ਓਵਰਨਾਈਟ ਲੈਂਡਿੰਗ ਰੇਟ 2.25% 'ਤੇ ਰੱਖਿਆ ਗਿਆ। ਇਹਦੇ ਵਿੱਚ ਜੋ ਸਾਰੀਆਂ ਚੀਜ਼ਾਂ ਬੈਂਕ ਆਫ ਕੈਨੇਡਾ ਨੇ ਕਹੀਆਂ ਨੇ ਉਹ ਸਾਰੀਆਂ ਐਕਸਪੈਕਟਡ ਹੀ ਸਨ
ਜੀ।
ਉਹਨਾਂ ਨੇ ਮਿਡਲ ਈਸਟ ਕੌਨਫਲਿਕਟ ਤੋਂ ਗੱਲ ਸ਼ੁਰੂ ਕੀਤੀ ਹੈ, ਕਹਿੰਦੇ 4ਵਾਂ ਮਹੀਨਾ ਚੱਲ ਰਿਹਾ ਮਿਡਲ ਈਸਟ ਦੇ ਕੌਨਫਲਿਕਟ ਦਾ
ਜੀ,
ਉਹਦੇ ਕਰਕੇ ਐਨਰਜੀ ਪ੍ਰਾਈਸਿਸ ਵਧੇ ਹੋਏ ਨੇ ਅਤੇ ਸਪਲਾਈ ਚੇਨ ਡਿਸਟਰਪਸ਼ਨ ਹੋ ਰਹੀਆਂ ਨੇ ਜਿਹਦੇ ਕਰਕੇ ਗਲੋਬਲ ਇਕਨੋਮਿਕ ਗਰੋਥ ਪ੍ਰਭਾਵਿਤ ਹੋ ਰਹੀ ਹੈ, ਇਨਫਲੇਸ਼ਨ ਵੱਧ ਰਹੀ ਹੈ ਅਤੇ ਨਾਲ ਅਮਰੀਕਾ ਦੀ ਜੋ ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ ਲਗਾਤਾਰ ਨਵੀਆਂ ਟੈਰਿਫਸ ਅਤੇ ਟ੍ਰੇਡ ਪੋਲਿਸੀਜ਼ ਅਨਸਰਟਨਟੀ ਜਿਹੜੀ ਆ ਉਹ ਬਰਕਰਾਰ ਰੱਖੀ ਗਈ ਆ, ਨਵੀਆਂ ਟੈਰਿਫਸ ਅਜੇ ਵੀ ਉਹ ਪ੍ਰਪੋਜ਼ ਕਰੀ ਜਾ ਰਹੇ ਨੇ।
ਸੋ ਜਿਹੜੀ ਇਹ ਗੱਲ ਹੈ, ਜਿਹੜੀਆਂ ਅਨਸਰਟਨਟੀਜ਼ ਨੇ ਪਹਿਲਾਂ ਉਹਨਾਂ ਨੇ ਸ਼ੁਰੂਆਤ ਉੱਥੋਂ ਕੀਤੀ, ਫਿਰ ਉਸ ਤੋਂ ਬਾਅਦ ਅਮਰੀਕਾ ਦੀ ਜਿਹੜੀ, ਫਿਰ ਉਹ ਗੱਲ ਕਰਦੇ ਆ ਨਾ ਅਮਰੀਕਾ ਦੀ ਇਕੋਨਮੀ, ਯੂਰੋਜ਼ੋਨ ਦੀ ਇਕੋਨਮੀ, ਚਾਈਨਾ ਦੀ ਇਕੋਨਮੀ, ਫਿਰ ਇਹ ਰੋਡ ਮੈਪ ਫੋਲੋ ਕਰਦੇ ਕਰਦੇ ਆਉਂਦੇ ਨੇ ਕੈਨੇਡਾ ਦੀ ਇਕੋਨਮੀ 'ਤੇ। ਐਤਕੀ ਜਿਹੜੀ ਇਹਨਾਂ ਦੀ ਸਟੇਟਮੈਂਟ ਦੇ ਵਿੱਚ ਕੁਝ ਡਿਫਰੈਂਸ ਹੈ, ਨਹੀਂ ਤਾਂ ਪਹਿਲਾਂ ਬਾਕੀ ਭਾਵੇਂ ਅਮਰੀਕਾ, ਚਾਈਨਾ, ਯੂਰੋਜ਼ੋਨ, ਉਹਦੇ ਵੀ ਕੁਝ ਨੰਬਰਸ ਮੈਨਸ਼ਨ ਹੁੰਦੇ ਨੇ, ਕੁਝ ਇਹਨਾਂ ਨੇ ਪਰਸੈਂਟੇਜ ਦੱਸੀਆਂ ਹੁੰਦੀਆਂ ਵੀ ਕਿਹੋ ਜਿਹੀ ਗਰੋਥ ਹੈ, ਕੀ ਟ੍ਰਜੈਕਟਰੀ ਆ। ਐਤਕੀ ਉਹ ਬੜੀ ਜਨਰਲਾਈਜ਼ ਜੀ ਸਟੇਟਮੈਂਟ ਆ ਉਹਨਾਂ ਬਾਰੇ।
ਸੋ ਜਦੋਂ ਤਾਂ ਮੋਨਿਟਰੀ ਪਾਲਿਸੀ ਰਿਪੋਰਟ ਇਹ ਜਾਰੀ ਕਰਦੇ ਆ
ਉਹਦੇ ਦੱਸ,
ਫਿਰ ਤਾਂ ਥੋੜੀ ਡੀਟੇਲ ਉਹਦੇ ਵਿੱਚ ਨੰਬਰਸ ਵਗੈਰਾ ਹੁੰਦੇ ਨੇ, ਅਦਰਵਾਈਜ਼ ਜੇ ਰੈਗੂਲਰ ਜੇ ਆ ਇਹਨਾਂ ਦਾ ਬਿਆਨ ਹੋਵੇ, ਅਨਾਊਂਸਮੈਂਟ ਹੋਵੇ ਇੰਟਰਸਟ ਰੇਟ, ਫਿਰ ਉਹਦੇ ਵਿੱਚ ਉਹ ਟ੍ਰੈਂਡ ਹੀ ਦੱਸਦੇ ਹੁੰਦੇ
ਆ, ਐਵੇਂ ਦੋ ਮਾੜੀ ਜਿਹੀ ਲਾਈਨਾਂ ਹੀ ਲਿਖ ਕੇ ਅੱਗੇ ਤੁਰ ਪੈਂਦੇ ਆ।
ਸੋ ਅਮਰੀਕਾ ਬਾਰੇ ਇਹਨਾਂ ਨੇ ਕਿਹਾ ਕਿ ਉੱਥੇ ਕੰਜ਼ੰਪਸ਼ਨ ਗਰੋਥ ਲਗਾਤਾਰ ਵੱਧ ਰਹੀ ਆ ਅਤੇ AI ਇਨਵੈਸਟਮੈਂਟ ਦੇ ਵਿੱਚ ਵਾਧਾ ਹੋ ਰਿਹਾ, ਇਸ ਕਰਕੇ ਉੱਥੇ ਗਰੋਥ ਰਿਮੇਨਸ ਸੋਲਿਡ। ਯੂਰੋ ਗਰੋਥ ਦੇ ਵਿੱਚ ਉਹਨਾਂ ਨੇ ਕਿਹਾ ਕਿ ਥੋੜ੍ਹੀ ਜਿਹੀ ਗਰੋਥ ਸਬਡਿਊਡ ਆ ਯੂਰੋ ਜ਼ੋਨ ਦੇ ਵਿੱਚ, ਕਿਉਂਕਿ ਐਨਰਜੀ ਪ੍ਰਾਈਸਿਸ ਜਿਹੜੇ ਵਧੇ ਹੋਏ ਨੇ ਅਤੇ ਉਹ ਸਭ ਤੋਂ ਜ਼ਿਆਦਾ ਯੂਰਪ ਨੂੰ ਪ੍ਰਭਾਵਿਤ ਕਰ ਰਹੇ ਨੇ ਅਤੇ ਚਾਈਨਾ ਦੀ ਗਰੋਥ ਅਜੇ ਵੀ ਸੋਲਿਡ ਆ ਬਿਕੋਜ਼ ਆਫ ਦੇ ਸਟਰੋਂਗ ਐਕਸਪੋਰਟਸ
ਜੀ। ਫਿਰ ਵਾਸੂ ਜੀ, ਫਾਈਨੈਂਸ਼ੀਅਲ ਕੰਡੀਸ਼ਨਸ ਦੀ ਗੱਲ ਉਹ ਕਰਦੇ ਨੇ ਵੀ ਕੈਨੇਡੀਅਨ ਫਾਈਨੈਂਸ਼ੀਅਲ ਕੰਡੀਸ਼ਨਸ, ਕਿ ਜੇ ਅਪ੍ਰੈਲ ਵਿੱਚ ਜਿਹੜੀ ਉਹਨਾਂ ਨੇ ਮੋਨਿਟਰੀ ਪੋਲਿਸੀ ਰਿਪੋਰਟ ਜਾਰੀ ਕੀਤੀ ਸੀ ਬੈਂਕ ਆਫ ਕੈਨੇਡਾ ਨੇ, ਜੇ ਉਹਦੇ ਨਾਲ ਤੁਲਨਾ ਕਰਕੇ ਵੇਖੀ ਜਾਏ ਤਾਂ ਇਸ ਵੇਲੇ ਜਿਹੜੀ ਸਥਿਤੀ ਆ, ਅਦਰ ਕੰਡੀਸ਼ਨਸ ਹੈਵ ਲੂਜ਼ਨਡ, ਮਤਲਬ ਕਿ ਜਿੰਨੀ ਉਸ ਵੇਲੇ ਔਖੀ ਸਥਿਤੀ ਮੰਨੀ ਜਾ ਰਹੀ ਸੀ ਅਪ੍ਰੈਲ ਵਾਲੀ ਮੋਨਿਟਰੀ ਪੋਲਿਸੀ ਰਿਪੋਰਟ ਵੇਲੇ, ਹੁਣ ਕੈਨੇਡਾ ਦੇ ਵਿੱਚ ਹਾਲਾਤ ਉਹਦੇ ਨਾਲ ਕੰਪੈਰੀਜ਼ਨ ਦੇ ਵਿੱਚ ਕੁਝ ਬਿਹਤਰ ਨੇ। ਗਲੋਬਲ ਮਾਰਕੀਟਸ ਦੇ ਵਿੱਚ ਆਫਕੋਰਸ ਜਿਹੜੀਆਂ ਐਕੁਇਟੀ ਮਾਰਕੀਟਸ ਨੇ, ਚਲੋ ਅੱਜ ਆ ਪਿਛਲੇ 2 ਦਿਨਾਂ ਦੀ ਸਟਾਕ ਮਾਰਕੀਟ ਦਾ ਟ੍ਰੈਂਡ ਜੇ ਛੱਡੋ, ਕਿਉਂਕਿ ਫਰਾਈਡੇ, ਫਿਰ ਮੰਡੇ ਵੀ, ਈਵਨ ਕੱਲ੍ਹ ਵੀ ਮੰਡੇ ਥੋੜ੍ਹਾ ਜਿਹਾ ਅਪਸਵਿੰਗ ਸੀ, ਫਰਾਈਡੇ ਮਾਰਕੀਟ ਡਿੱਗਦੀ ਆ, ਟਿਊਜ਼ਡੇ ਮਾਰਕੀਟ ਡਿੱਗਦੀ ਆ, ਅੱਜ ਵੀ ਮਾਰਕੀਟ ਦੇ ਵਿੱਚ ਗਿਰਾਵਟ ਆ, ਉਹਦੇ ਵੱਖਰੇ ਰੀਜ਼ਨਸ ਨੇ। ਪਰ ਉਹਨਾਂ ਨੇ ਇਹ ਕਿਹਾ ਵੀ ਓਵਰਆਲ ਜੇ ਵੇਖਿਆ ਜਾਵੇ ਐਕੁਇਟੀ ਮਾਰਕੀਟਸ ਦੇ ਵਿੱਚ ਵੀ ਇਸ ਵੇਲੇ ਉਛਾਲ ਦੇਖਿਆ ਜਾ ਰਿਹਾ ਅਤੇ ਬੌਂਡ ਯੀਲਡਸ ਵੀ ਵੋਲੇਟਾਈਲ ਨੇ। ਤੁਸੀਂ ਕੋਈ ਇਹ ਨਹੀਂ ਕਹਿ ਸਕਦੇ ਕਿ ਜਿਹੜੀਆਂ ਲੌਂਗ ਟਰਮ ਡੈਟ ਹੈ ਜਿਹੜੀ, ਵੀ ਉਹਦਾ ਵੀ ਇੰਟਰਸਟ ਰੇਟ ਕਿਹੜੇ ਪਾਸੇ ਨੂੰ ਜਾ ਰਿਹਾ। ਸੋ ਬੌਂਡ ਯੀਲਡਸ ਅਤੇ ਕੈਨੇਡੀਅਨ ਡਾਲਰ ਅਮਰੀਕਨ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਇਆ ਹੈ
ਜੀ। ਅਤੇ ਨਾਲ GDP ਬਾਰੇ ਉਹਨਾਂ ਨੇ ਸਾਰੀਆਂ ਗੱਲਾਂ ਲਿਖੀਆਂ ਜੋ ਆਪਾਂ ਪ੍ਰੋਗਰਾਮਸ ਦੇ ਵਿੱਚ ਸਮੇਂ ਸਮੇਂ 'ਤੇ ਡਿਸਕਸ ਕਰਦੇ ਹੀ ਰਹਿੰਦੇ ਹਾਂ ਕਿ ਪਹਿਲੇ ਕੁਆਟਰ ਦੇ ਵਿੱਚ GDP 0.1% ਕੰਟਰੈਕਟ ਹੋਈ ਆ। ਹੁਣ ਦੇਖੋ ਇੱਥੇ ਇਹ ਨਹੀਂ ਲਿਖ ਰਹੇ ਈਅਰਲੀ ਬੇਸਿਸ 'ਤੇ ਹੋਈ ਆ, ਕਿਉਂਕਿ ਕੈਨੇਡਾ ਦੇ ਵਿੱਚ ਈਅਰਲੀ ਬੇਸਿਸ 'ਤੇ ਹੀ ਰਿਪੋਰਟਿੰਗ ਹੁੰਦੀ ਆ। ਸੋ ਇਸ ਕਰਕੇ ਕਿਹਾ ਜਾ ਰਿਹਾ ਵੀ ਆਰ ਇਨ ਅ ਟੈਕਨੀਕਲ ਰਿਸੈਸ਼ਨ। ਸੋ ਪਹਿਲੇ ਕੁਆਟਰ ਵਿੱਚ ਉਹ ਕਹਿ ਰਹੇ ਨੇ 0.1% ਕੰਟਰੈਕਸ਼ਨ ਹੋਈ, ਵਿਚ ਵਾਸ ਵੀਕਰ ਦੈਨ ਐਕਸਪੈਕਟਡ ਇਨ ਅਪ੍ਰੈਲ ਮੋਨਿਟਰੀ ਪਾਲਿਸੀ ਰਿਪੋਰਟ। ਜਿਹੜੀ ਇਕੋਨਮੀ ਦੀ ਜਿਹੜੀ ਪਰਫਾਰਮੈਂਸ ਸੀ ਉਹ ਅਪ੍ਰੈਲ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਇਸ ਤੋਂ ਸਟਰੋਂਗਰ ਪ੍ਰੋਜੈਕਟ ਕੀਤੀ ਸੀ ਪਹਿਲੇ ਕੁਆਟਰ ਦੀ, ਪਰ ਉਸ ਤੋਂ ਕਹਿ ਲਓ ਵੀਕ ਪਰਫਾਰਮੈਂਸ ਰਿਪੋਰਟ ਹੋਈ। ਕੰਜ਼ਿਊਮਰ ਸਪੈਂਡਿੰਗ ਦੇ ਵਿੱਚ ਵਾਧਾ ਹੋ ਰਿਹਾ, ਪਰ ਗਵਰਨਮੈਂਟ ਸਪੈਂਡਿੰਗ ਉਹਨਾਂ ਨੇ ਕਿਹਾ ਕਿ ਅਨਐਕਸਪੈਕਟਡਲੀ ਘੱਟ ਗਈ, ਜਿਹਦਾ ਜ਼ਿਕਰ ਮਾਰਕ ਕਾਰਨੀ ਨੇ ਵੀ ਆਪਣੀ ਅਨਾਊਂਸਮੈਂਟ ਦੇ ਵਿੱਚ, ਆਪਣੇ ਜਦੋਂ ਕੰਟਰੈਕਸ਼ਨ ਦੀ ਗੱਲ ਹੋਈ ਸੀ ਟੈਕਨੀਕਲ ਰਿਸੈਸ਼ਨ ਦੀ, ਉਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਸੀ
ਜੀ ਹਾਊਸਿੰਗ ਐਕਟੀਵਿਟੀ ਘਟੀ ਆ ਅਤੇ ਇਸੇ ਤਰ੍ਹਾਂ ਬਿਜ਼ਨਸਿਸ ਵੱਲੋਂ ਜਿਹੜੀ ਇਨਵੈਸਟਮੈਂਟ ਕੀਤੀ ਜਾ ਰਹੀ ਆ ਉਹ ਵੀ ਅਜੇ ਕਮਜ਼ੋਰ ਆ, ਕਿਉਂਕਿ ਬਿਜ਼ਨਸ ਵਾਸਤੇ ਜੇ ਇਨਵੈਸਟਮੈਂਟ ਤਾਂ ਹੀ ਉਹ ਕਰੇਗਾ ਜੇ ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਕੋਈ, ਕਿਉਂਕਿ ਬਿਜ਼ਨਸ ਇਨਵਾਇਰਮੈਂਟ ਦੀ ਤਾਂ ਅਨਸਰਟਨਟੀ ਆ, ਉਹਦੇ ਕਰਕੇ ਤਾਂ ਸਮੱਸਿਆਵਾਂ ਨੇ। ਸੋ ਬਿਜ਼ਨਸਿਸ ਦੀ ਜਿਹੜੀ ਇਸ ਵੇਲੇ ਇਨਵੈਸਟਮੈਂਟ ਆ ਉਹ ਵੀ ਕਮਜ਼ੋਰ ਪੱਧਰ 'ਤੇ ਆ। ਫਿਰ ਉਹਨਾਂ ਨੇ ਗੱਲ ਕੀਤੀ ਹੈਗੀ ਆ ਅਬਾਊਟ
ਐਕਸਪੋਰਟਸ, ਕਹਿੰਦੇ ਸਾਡੀਆਂ ਘਟੀਆਂ
ਜੀ
ਅਤੇ ਪਹਿਲੇ ਕੁਆਟਰ ਦੇ ਵਿੱਚ, ਅਤੇ ਇੰਪੋਰਟਸ ਵਧੀਆਂ ਸਨ ਕਿਉਂਕਿ ਉਦੋਂ ਬਿਜ਼ਨਸਿਸ ਨੇ ਇਨਵੈਂਟੋਰੀਜ਼ ਬਿਲਡਅਪ ਕੀਤੀਆਂ। ਅਤੇ ਬੇਰੁਜ਼ਗਾਰੀ ਦੀ ਇਹਨਾਂ ਨੇ ਗੱਲ ਕੀਤੀ ਆ ਕਿ ਮਈ ਦੇ ਵਿੱਚ ਭਾਵੇਂ ਬਹੁਤ ਸਾਰੀਆਂ ਜੋਬਸ ਐਡ ਅਪ ਹੋਈਆਂ, ਪਰ ਕਹਿੰਦੇ ਵੀ ਜੇ ਤੁਸੀਂ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਦੇਖੋਗੇ ਤਾਂ ਇੰਪਲੋਇਮੈਂਟ ਨੰਬਰਸ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਆ। ਸਾਨੂੰ ਪਤਾ ਨਾ ਪਹਿਲੇ ਚਾਰ ਮਹੀਨਿਆਂ ਦੇ ਵਿੱਚ 1,12,000 ਜੋਬਸ ਘੱਟ ਗਈਆਂ ਸਨ, ਅਤੇ ਫਿਰ ਮਈ ਦੇ ਵਿੱਚ ਤਕਰੀਬਨ 88,000 ਜੋਬਸ ਐਡ ਹੋਈਆਂ। ਸੋ ਉਹ 80% ਕਵਰ ਹੋਇਆ। ਸੋ ਕਹਿੰਦੇ ਇੰਪਲੋਇਮੈਂਟ ਨੰਬਰ ਜਿਹੜੇ ਨੇ ਉਹ ਬਹੁਤੇ ਫਰਕ ਨਹੀਂ ਉਹਨਾਂ ਦੇ ਵਿੱਚ ਪਿਆ ਜੇ ਤੁਸੀਂ ਮੰਥਲੀ ਵੋਲੇਟੀਲਿਟੀ ਨੂੰ ਇਗਨੋਰ ਕਰੋ।
ਅਤੇ ਬੇਰੁਜ਼ਗਾਰੀ ਦਰ 6.5% ਤੋਂ ਲੈ ਕੇ 7% ਦੇ ਵਿੱਚ ਇਸ ਵੇਲੇ ਫਲਕਚੁਏਟ ਕਰ ਰਹੀ ਆ। ਵੈਸੇ ਜਿਹੜੇ ਵਾਸੂ ਜੀ ਨੰਬਰਸ ਹੁਣ ਜੂਨ ਅਤੇ ਜੁਲਾਈ ਦੇ ਵੀ ਜੋਬ ਨੰਬਰਸ ਆਉਣਗੇ, ਕਿਉਂਕਿ ਆ ਫੀਫਾ ਵਰਲਡ ਕੱਪ ਕਰਕੇ ਕੁਝ ਹਾਇਰਿੰਗਸ ਵਗੈਰਾ ਹੋਣਗੀਆਂ, ਉਹਨਾਂ ਨੇ ਜੋਬ ਨੰਬਰਸ ਨੂੰ ਬੂਸਟ ਕਰ ਦੇਣਾ, ਪਰ ਉਹ ਨੈਚੁਰਲੀ ਟੈਂਪਰੇਰੀ ਜੋਬਸ ਹੋਣਗੀਆਂ। ਸੋ ਇਹ ਵੀ ਜਿਹੜਾ ਇੱਕ ਪਹਿਲੂ ਅਸੀਂ ਪਿਛਲੇ ਦਿਨਾਂ ਦੇ ਵਿੱਚ ਡਿਸਕਸ ਕੀਤਾ ਜਦੋਂ ਜੋਬ ਨੰਬਰਸ ਆਏ ਸਨ ਮਈ ਦੇ, ਉਹਦੇ ਵਿੱਚ ਇਹ ਗੱਲ ਹਾਈਲਾਈਟ ਹੋਈ ਸੀ। ਫਿਰ ਵਾਸੂ ਜੀ ਆਫਕੋਰਸ ਇਨਫਲੇਸ਼ਨ ਦਾ ਇਹਨਾਂ ਨੇ ਜ਼ਿਕਰ ਕੀਤਾ ਕਿ ਹੈਡਲਾਈਨ ਇਨਫਲੇਸ਼ਨ ਅਪ੍ਰੈਲ ਦੇ ਮਹੀਨੇ ਕੈਨੇਡਾ 'ਚ 2.8% ਹੋ ਗਈ ਸੀ ਵੱਧ ਕੇ। ਉਹਦੇ ਪਿੱਛੇ ਕਾਰਨ ਕੀ ਸੀ? ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ, ਅਤੇ ਆਫਕੋਰਸ ਪਿਛਲੇ ਸਾਲ ਦੀ ਅਪ੍ਰੈਲ ਦੇ ਵਿੱਚ ਕਾਰਬਨ ਟੈਕਸ ਹਟ ਗਿਆ ਸੀ। ਅਤੇ ਹੁਣ ਜਦੋਂ ਐਤਕੀ ਦੇ ਜਦੋਂ ਅਸੀਂ ਅਪ੍ਰੈਲ ਦੇ ਇਨਫਲੇਸ਼ਨ ਨੰਬਰ ਸਾਂਝੇ ਕੀਤੇ ਸੀ, ਉਦੋਂ ਅਸੀਂ ਇਹ ਗੱਲ ਕੀਤੀ ਸੀ ਕਿ ਐਤਕੀ ਦੇ ਅਪ੍ਰੈਲ ਦੇ ਨੰਬਰ ਜਦੋਂ ਅਸੀਂ ਪਿਛਲੇ ਸਾਲ ਦੀ ਅਪ੍ਰੈਲ ਨਾਲ ਕੰਪੇਅਰ ਕਰ ਰਹੇ ਹਾਂ ਤਾਂ ਇਹ ਇੱਕ ਤਰ੍ਹਾਂ ਦਾ ਇੱਕ ਬਰਾਬਰ ਦਾ ਕੰਪੈਰੀਜ਼ਨ ਹੈ ਕਿ ਜਿਹੜੇ ਬੈਂਚ ਮਾਰਕਸ ਨੇ ਉਹ ਬਰਾਬਰ ਨੇ, ਕਿਉਂਕਿ ਪਿਛਲੇ ਸਾਲ ਦੀ ਅਪ੍ਰੈਲ 'ਚ ਕਾਰਬਨ ਟੈਕਸ ਹਟ ਗਿਆ ਸੀ। ਸੋ ਜਿਹੜਾ ਉਹ ਵਾਲਾ ਪਹਿਲੂ ਵੀ ਹੈ, ਜਦ ਤੁਸੀਂ ਉਹ ਕੰਪੈਰੀਜ਼ਨ ਕਰਦੇ ਹੋ ਤਾਂ ਜਿਹੜਾ ਐਤਕੀ ਦਾ ਇਨਫਲੇਸ਼ਨ ਦਾ ਨੰਬਰ 2.8% ਆਇਆ, ਉਹ ਇੱਕ ਇਹ ਕਹਿ ਲਓ ਕਿ ਇੱਕ ਇਕੁਅਲ ਫੁਟਿੰਗ ਵਾਲੇ ਕੰਪੈਰੀਜ਼ਨ ਤੋਂ ਆਉਂਦਾ ਉਹ।
ਬਿਲਕੁਲ, ਅਤੇ ਇਨਫਲੇਸ਼ਨ ਦੇ ਨੰਬਰਸ ਬਹੁਤ ਜ਼ਿਆਦਾ ਇੰਪੋਰਟੈਂਟ ਅੱਜ ਕੱਲ੍ਹ ਇਸ ਕਰਕੇ ਨੇ ਕਿਉਂਕਿ ਇਹ ਕਾਫੀ ਹੱਦ ਤੱਕ ਨਿਰਧਾਰਿਤ ਕਰਦੇ ਨੇ ਕਿ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਦੇ ਵਿੱਚ ਵਾਧਾ ਕੀਤਾ ਜਾਂਦਾ ਜਾਂ ਕਟੌਤੀ ਕੀਤੀ ਜਾਂਦੀ ਜਾਂ ਕੋਈ ਚੇਂਜ ਨਹੀਂ ਕੀਤਾ ਜਾਂਦਾ। ਸੋ ਇਹਨਾਂ ਨੇ ਹੁਣ ਆਪਣੀ ਜਿਹੜੀ ਆਹ ਲਾਈਨ ਇੰਪੋਰਟੈਂਟ ਹੈ ਕਿ ਸੋ ਫਾਰ ਦੇਰ ਇਜ਼ ਲਿਮਿਟਿਡ ਐਵੀਡੈਂਸ, ਕਿ ਐਵੀਡੈਂਸ ਇੱਦਾਂ ਦਾ ਕੋਈ ਖਾਸ ਨਹੀਂ ਹੈ ਕਿ ਇਹ ਜਿਹੜੀ ਇਨਫਲੇਸ਼ਨ ਹੈ ਐਨਰਜੀ ਪ੍ਰਾਈਸਿਸ ਦੇ ਵਿੱਚ, ਐਨਰਜੀ ਪ੍ਰਾਈਸਿਸ ਦੇ ਵਿੱਚ ਜੋ ਵਾਧਾ ਹੋਇਆ ਵੀ ਉਹਦੇ ਕਰਕੇ ਬਾਕੀ ਕੰਜ਼ਿਊਮਰ ਪ੍ਰਾਈਸਿਸ ਦੇ ਵਿੱਚ ਵੀ ਵਾਧਾ ਹੋ ਰਿਹਾ ਹੋਵੇ,
ਹਜੇ ਤੱਕ ਉਹਦਾ ਕੋਈ ਸੰਕੇਤ ਨਹੀਂ।
ਹਾਂ, ਕਿ ਇਹ ਜਿਹੜੀ ਬ੍ਰੌਡ ਬੇਸਡ ਪੈਸ ਥਰੂ ਹੋ ਰਿਹਾ ਹੋਵੇ ਇਸ ਐਨਰਜੀ ਇਨਫਲੇਸ਼ਨ ਦਾ ਟੂ ਅਦਰ ਕੰਜ਼ਿਊਮਰ ਪ੍ਰਾਈਸਿਸ, ਕਹਿੰਦੇ ਉਹਦਾ ਕੋਈ ਖਾਸ ਸਾਡੇ ਕੋਲ ਇਸ ਵੇਲੇ ਐਵੀਡੈਂਸ ਨਹੀਂ ਹੈ। ਤੇ ਕੋਰ ਇਨਫਲੇਸ਼ਨ ਕਹਿ ਰਹੇ ਨੇ ਕਿ ਉਹ ਘੱਟ ਗਈ ਹੈ, ਸਗੋਂ ਕੋਰ ਇਨਫਲੇਸ਼ਨ 2% ਦੇ ਨੇੜੇ ਤੇੜੇ ਹੈ। ਫੂਡ ਇਨਫਲੇਸ਼ਨ ਕਹਿੰਦੇ ਮੋਡਰੇਟ ਹੋਈ ਆ, ਪਰ ਅਜੇ ਵੀ ਜ਼ਿਆਦਾ ਉਚੇਰੇ ਪੱਧਰ 'ਤੇ ਬਣੀ ਹੋਈ ਹੈ। ਸ਼ੈਲਟਰ ਇਨਫਲੇਸ਼ਨ ਲਗਾਤਾਰ ਘੱਟ ਰਹੀ ਹੈ, ਮਤਲਬ ਮੋਰਗੇਜ ਅਤੇ ਰੈਂਟ, ਅਤੇ ਨਾਲ ਇਹ ਕਹਿ ਰਹੇ ਨੇ ਕਿ ਗਲੋਬਲ ਐਨਰਜੀ ਪ੍ਰਾਈਸਿਸ ਅਪ੍ਰੈਲ ਦੇ ਵਿੱਚ ਜਿੰਨੇ ਪ੍ਰੋਜੈਕਟ ਕੀਤੇ ਸੀ ਉਸ ਤੋਂ ਤਕਰੀਬਨ $10 ਪਰ ਬੈਰਲ ਵੱਧ ਬਣੇ ਹੋਏ ਨੇ, ਅਤੇ ਇਸ ਕਰਕੇ ਇਨਫਲੇਸ਼ਨ ਇਹ ਪ੍ਰੋਜੈਕਟ ਕਰ ਰਹੇ ਨੇ ਕਿ ਨੀਅਰ ਟਰਮ ਦੇ ਵਿੱਚ, ਮਤਲਬ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਮੇ ਬੀ ਉਹ 3% ਦੇ ਨੇੜੇ ਤੇੜੇ ਰਹੇ, ਕਿ ਥੋੜ੍ਹਾ ਜਿਹਾ ਸ਼ਾਇਦ ਵਾਧਾ ਵੀ ਦਰਜ ਹੋ ਜਾਏ, ਪਰ ਗ੍ਰੈਜੂਅਲੀ ਕਹਿੰਦੇ ਇਹ 2% ਤੱਕ ਪਹੁੰਚ ਜਾਏਗੀ।
ਸੋ ਵਾਸੂ ਜੀ ਇਹਦਾ ਮਤਲਬ ਇਹ ਹੈ ਕਿ ਬੈਂਕ ਆਫ ਕੈਨੇਡਾ ਵਾਸਤੇ ਇਨਫਲੇਸ਼ਨ ਵਿੱਚ ਆਮ ਨਾਲੋਂ ਜ਼ਿਆਦਾ ਵਾਧਾ ਉਹ ਕੋਈ ਬਹੁਤਾ ਵੱਡਾ ਕੰਸਰਨ ਨਜ਼ਰ ਨਹੀਂ ਆ ਰਿਹਾ,
ਹਾਲ ਦੀ ਘੜੀ ਨਹੀਂ
ਹੈ। ਐਂਡ ਇਹ ਬੜਾ ਕੰਟਰਾਸਟ ਆ, ਅਮਰੀਕਾ ਦੇ ਵਿੱਚ ਅੱਜ ਹੀ ਦੇਖੋ ਇਨਫਲੇਸ਼ਨ ਨੰਬਰਸ ਜਾਰੀ ਹੋਏ ਨੇ, ਅਮਰੀਕਾ ਦੇ ਵਿੱਚ ਪਿਛਲੇ ਮਹੀਨੇ ਇਨਫਲੇਸ਼ਨ 4.2% ਦੀ ਦਰ 'ਤੇ ਵਧੀ ਹੈ ਈਅਰ ਓਵਰ ਈਅਰ। ਸੋ ਜੇ ਉੱਥੇ ਉਹ ਨੰਬਰਸ ਵੱਧਦੇ ਪਏ ਨੇ, ਇਹਦਾ ਮਤਲਬ ਕਿ ਇਹ ਆ ਕਿ ਉਹਨਾਂ ਦਾ ਬੇਸਲਾਈਨ ਨੰਬਰ ਇੰਨਾ ਘੱਟ ਸੀ, ਜੋ ਹੁਣ ਆਲਮੀ ਪੱਧਰ 'ਤੇ ਜੋ ਅਸਰ ਪੈ ਰਿਹਾ ਅਮਰੀਕਾ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ, ਜਦ ਤੁਸੀਂ ਕੰਪੇਅਰ ਕਰਦੇ ਹੋ ਤਾਂ ਕੀਮਤਾਂ ਜ਼ਿਆਦਾ ਤੇਜ਼ੀ ਨਾਲ ਵਧੀਆਂ ਨੇ, ਤਾਂ ਉੱਥੋਂ ਦਾ ਇਨਫਲੇਸ਼ਨ ਨੰਬਰ ਹਾਈ ਆ। ਸਾਡੀਆਂ ਕੀਮਤਾਂ ਪਹਿਲਾਂ ਹੀ ਉਸ ਪੱਧਰ 'ਤੇ ਸੀਗੀਆਂ ਕਿ ਉਹਨਾਂ ਦੇ ਵਿੱਚ ਜੇ ਮਾੜਾ ਜਿਹਾ ਇਜ਼ਾਫਾ ਹੋ ਵੀ ਰਿਹਾ ਤਾਂ ਉਹ 2-3% ਦੀ ਰੇਂਜ ਦੇ ਵਿੱਚ ਰਹਿ ਰਿਹਾ।
ਪਰ ਦੇਖੋ ਨਾ ਕਿ ਮਾਰਚ ਦੇ ਵਿੱਚ 3.8% ਸੀ ਅਮਰੀਕਾ 'ਚ,
ਯੈਸ,
ਤੇ ਸੋ ਇਹ ਮਈ ਦੇ ਨੰਬਰ ਆਏ ਨੇ,
ਮਈ ਦੇ
ਆਏ ਨੇ। ਸੋ ਅਪ੍ਰੈਲ ਦੇ ਵਿੱਚ 3.8% ਸੀ ਤੇ ਮਈ ਦੇ ਵਿੱਚ 4.2% ਦਰਜ ਹੋਈ ਆ।
ਜੀ ਜੀ,
ਸੋ ਜੇ ਤੁਸੀਂ ਇੱਦਾਂ ਵੀ ਦੇਖੋਗੇ, ਮਤਲਬ ਇਹ ਮੰਥ ਓਵਰ ਮੰਥ ਤਾਂ ਨਹੀਂ, ਪਰ ਜੇ ਮੰਥਲੀ ਈਅਰ ਓਵਰ ਈਅਰ ਕੰਪੈਰੀਜ਼ਨ ਵੀ ਦੇਖੋਗੇ ਤਾਂ ਵੀ ਉਹਦੇ ਵਿੱਚ ਵਾਧਾ ਦਰਜ ਹੋਇਆ। ਸੋ ਇਨਫਲੇਸ਼ਨ ਇਜ਼ ਟ੍ਰੈਂਡਿੰਗ ਹਾਇਰ। ਸੋ ਅਮਰੀਕਾ ਦੇ ਵਿੱਚ ਇਨਫਲੇਸ਼ਨ ਇੱਕ ਵੱਡਾ ਕੰਸਰਨ ਬਣੀ ਹੋਈ ਆ, ਤੇ ਜਿਹਦੇ ਕਰਕੇ ਡੋਮੈਸਟਿਕ ਪੋਲੀਟਿਕਸ ਦੇ ਵਿੱਚ ਡੋਨਲਡ ਟਰੰਪ ਦੇ ਉੱਤੇ ਵੀ ਦਬਾਅ ਵੱਧ ਰਿਹਾ। ਸੋ ਚਲੋ ਪੋਲੀਟਿਕਸ ਵਾਲੀ ਗੱਲ ਹੋ ਗਈ, ਆਹ ਗੱਲ ਨਿਬੇੜੀਏ ਕਿ ਫਿਰ ਲਾਸਟ ਜਿਹੜਾ ਬੈਂਕ ਆਫ ਕੈਨੇਡਾ ਨੇ ਲਿਖਿਆ ਵੀ ਗਵਰਨਿੰਗ ਕਾਉਂਸਲ ਵੱਲੋਂ ਉਹਨਾਂ ਦੀ ਫੈਸਲਾ ਕੀਤਾ ਗਿਆ ਕਿ ਇੰਟਰਸਟ ਰੇਟ ਨੂੰ ਓਵਰਨਾਈਟ ਲੈਂਡਿੰਗ ਰੇਟ ਨੂੰ 2.25% ਹੀ ਰੱਖਿਆ ਜਾਏਗਾ, ਤੇ ਇਕਨੋਮਿਕ ਐਕਟੀਵਿਟੀ ਕੈਨੇਡਾ ਦੇ ਵਿੱਚ ਉਹਨਾਂ ਨੇ ਕਿਹਾ ਕਮਜ਼ੋਰ ਹੈ, ਤੇ ਜੋ ਅਮਰੀਕਾ ਦੀ ਟ੍ਰੇਡ ਪਾਲਿਸੀ ਨੂੰ ਲੈ ਕੇ ਅਨਸਰਟਨਟੀ ਬਣੀ ਹੋਈ ਹੈ ਉਹ ਜਾਰੀ ਹੈ। ਮਿਡਲ ਈਸਟ ਦੇ ਵਿੱਚ ਜਿਹੜਾ ਕੌਨਫਲਿਕਟ ਚੱਲ ਰਿਹਾ ਉਹ ਅਜੇ ਵੀ ਜਾਰੀ ਹੈ, ਤੇ ਉਹਦੇ ਕਰਕੇ ਤੇਲ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ। ਗਵਰਨਿੰਗ ਕਾਉਂਸਲ, ਇਹ ਇੰਪੋਰਟੈਂਟ ਲਾਈਨ ਆ, ਕੰਟੀਨਿਊਜ਼ ਟੂ ਲੁੱਕ ਥਰੂ ਵਾਰਸ ਨੀਅਰ ਟਰਮ ਇੰਪੈਕਟ ਔਨ ਹੈਡਲਾਈਨ ਇਨਫਲੇਸ਼ਨ, ਕਿ ਇਨ ਵਾਰ ਦੇ ਕਰਕੇ ਇਨਫਲੇਸ਼ਨ ਦੇ ਉੱਤੇ ਜਿਹੜਾ ਨੀਅਰ ਟਰਮ ਇੰਪੈਕਟ ਪੈ ਰਿਹਾ ਕਿ ਜਿਹੜਾ ਇੱਕ ਟੈਂਪਰਰੀ ਜਿਹੜਾ ਕਹਿ ਲਓ ਇਨਫਲੇਸ਼ਨ ਦੇ ਵਿੱਚ ਸਪਾਈਕ ਆ, ਉਹਨੂੰ ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕਾਉਂਸਲ ਇਗਨੋਰ ਕਰ ਰਹੀ ਹੈ,
ਲੁਕਿੰਗ ਥਰੂ ਇਟ, ਲੁਕਿੰਗ ਥਰੂ ਮਤਲਬ ਉਹ ਤੋਂ ਪਾਰ ਦੇਖ ਰਹੇ ਹਾਂ,
ਹਾਂ ਕਿ ਦੇ ਸੀਇੰਗ ਥਰੂ ਇਟ, ਉਹਨੂੰ ਇਗਨੋਰ ਕਰ ਰਹੇ ਨੇ, ਦੇ ਆਰ ਨਾਟ ਲੁਕਿੰਗ ਐਟ ਇਟ, ਸੋ ਦੇ ਆਰ ਲੁਕਿੰਗ ਥਰੂ ਇਟ, ਇੰਪੋਰਟੈਂਟ ਲਾਈਨ ਹੈ, ਸੋ ਹਾਲ ਦੀ ਘੜੀ ਉਹਨੂੰ ਇਗਨੋਰ ਕਰਨਗੇ ਕਿ ਕੋਈ ਨੀ ਜਰਕ ਰਿਐਕਸ਼ਨ ਨਹੀਂ ਹੋਏਗਾ, ਸੋ ਦੇ ਵਿਲ ਵੇਟ ਕਿ ਉਹਨਾਂ ਨੂੰ ਲੱਗਦਾ ਕਿ ਇਨ ਦਾ ਲੌਂਗਰ ਟਰਮ ਇਨਫਲੇਸ਼ਨ ਵਾਪਸ 2% ਦੀ ਰੇਂਜ ਵਿੱਚ ਆ ਜਾਣੀ ਹੈ, ਤੇ ਇਸ ਕਰਕੇ ਅਸੀਂ ਕਹਿੰਦੇ ਕੋਈ ਚੇਂਜ ਨਹੀਂ ਕਰ ਰਹੇ, ਬਟ we will not let higher energy prices become persistent inflation. ਜੇ ਇਹ ਕੰਸਰਨ ਲੱਗਿਆ, ਜਿਹੜਾ ਉਹਨਾਂ ਕਿਹਾ ਅਜੇ ਲਿਮਿਟਡ ਐਵੀਡੈਂਸ ਆ ਵੀ ਐਨਰਜੀ ਪ੍ਰਾਈਸਿਸ ਕਰਕੇ ਬਾਕੀ ਚੀਜ਼ਾਂ ਮਹਿੰਗੀਆਂ ਨਹੀਂ ਹੋ ਰਹੀਆਂ, ਜੇ ਇੱਦਾਂ ਲੱਗਿਆ ਵੀ ਹੋ ਰਹੀਆਂ ਨੇ ਬਾਕੀ ਚੀਜ਼ਾਂ ਵੀ ਮਹਿੰਗੀਆਂ, ਅਸੀਂ ਉਹ ਨਹੀਂ ਹੋਣ ਦੇਵਾਂਗੇ, ਵੀ ਆਰ ਰੈਡੀ ਟੂ ਰਿਸਪੋਂਡ ਐਜ਼ ਨੀਡਿਡ.
ਹਾਂ ਉਹ ਮਤਲਬ ਹਮੇਸ਼ਾ ਉਹ ਗੱਲ ਕਹਿੰਦੇ ਨੇ ਕਿ ਅਸੀਂ ਉਸ ਹਿਸਾਬ ਨਾਲ ਫਲੈਕਸੀਬਲ ਰਹਾਂਗੇ ਕਿ ਜੋ ਹਾਲਾਤ ਨੇ ਉਹਦੇ ਮੁਤਾਬਕ ਫੈਸਲੇ ਲਏ ਜਾਣਗੇ. ਬੈਂਕ ਆਫ ਕੈਨੇਡਾ ਦੀ ਹੁਣ ਅਗਲੀ ਜਿਹੜੀ ਨੈਕਸਟ ਮੀਟਿੰਗ ਆ ਉਹ 15 ਜੁਲਾਈ ਨੂੰ ਹੋਣੀ ਆ, ਸੋ ਉਦੋਂ ਤੱਕ ਵੇਖਦੇ ਹਾਂ ਕਿ ਆ ਜੀਓ ਪੋਲੀਟੀਕਲ ਸਿਚੁਏਸ਼ਨ ਆਵਾਸ ਜੀ ਜੋ ਮਿਡਲ ਈਸਟ ਦੇ ਵਿੱਚ ਦੁਬਾਰਾ ਤੋਂ ਖਲਾਰਾ ਪੈ ਗਿਆ. ਪਿਛਲੇ ਕੁਝ ਹਫ਼ਤਿਆਂ ਤੋਂ ਇਹ ਗੱਲ ਨਾ ਬੜੀ ਇੱਕ ਹਰ ਕਿਸੇ ਨੂੰ ਇਸ ਗੱਲ ਦਾ ਯਕੀਨ ਜਿਹਾ ਹੋ ਗਿਆ ਸੀ ਕਿ ਦਮਗੇ ਵਗੈਰਾ ਹੋਣਗੇ, ਡੋਨਲਡ ਟਰੰਪ ਕੋਈ ਨਾ ਕੋਈ ਧਮਕੀ ਜੀ ਦੇਣਗੇ, ਪਰ ਵਾਰ ਨਹੀਂ ਦੁਬਾਰਾ ਹੁੰਦੀ, ਐਸਕਲੇਸ਼ਨ ਨਹੀਂ ਹੁੰਦੀ. ਕੱਲ੍ਹ ਤਾਂ ਬੜੀ ਮੇਜਰ ਐਸਕਲੇਸ਼ਨ ਹੋ ਗਈ ਹੈ ਬਸ ਵੀ ਓਵਰਨਾਈਟ, ਕਿਉਂਕਿ ਅਮਰੀਕਾ ਵੱਲੋਂ ਇੱਕ ਤਾਂ ਸਟੇਟ ਆਫ ਹਰਮੂਜ਼ ਵਾਲੇ ਪਾਸੇ ਜਿਹੜੇ ਇਰਾਨ ਦੀਆਂ ਸਰਵੇਲੈਂਸ ਲੋਕੇਸ਼ਨਸ ਨੇ ਅਤੇ ਜਿਹੜੀਆਂ ਮਿਸਾਈਲ ਲਾਂਚਿੰਗ ਜਿਹੜੀਆਂ ਉਹਨਾਂ ਦੀਆਂ ਲੋਕੇਸ਼ਨਸ ਨੇ ਉਹਨਾਂ ਉੱਪਰ ਹਮਲਾ ਕੀਤਾ ਗਿਆ, ਉੱਧਰੋਂ ਇਰਾਨ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ, ਉਹਨਾਂ ਨੇ ਬਹਿਰੇਨ ਦੇ ਵਿੱਚ, ਜੋਰਡਨ ਦੇ ਵਿੱਚ ਅਤੇ ਤਿੰਨ ਥਾਵਾਂ 'ਤੇ ਉਹਨਾਂ ਨੇ ਹਮਲੇ ਕੀਤੇ ਆ, ਸੋ ਇਰਾਨ ਵੱਲੋਂ ਵੀ ਇਸ ਤਰ੍ਹਾਂ ਦੀ ਜਵਾਬੀ ਕਾਰਵਾਈ ਕੀਤੀ ਗਈ ਆ, ਜਿਹੜੇ ਅਮੈਰੀਕਨ ਬੇਸਿਸ ਨੇ ਬੇਸਿਕਲੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਅਮਰੀਕਾ ਦੀ ਇੱਕ ਨੇਵਲ ਫਲੀਟ ਉਹ ਵੀ ਅਟੈਕ ਹੋਈ ਆ. ਅੱਛਾ, ਹਾਲਾਂਕਿ ਰਿਪੋਰਟਾਂ ਕੁਝ ਇਹ ਵੀ ਆ ਰਹੀਆਂ ਕਿ ਇੱਕ ਜਿਹੜੇ ਅਮਰੀਕਨ ਟੈਂਕਰ ਨੂੰ ਕੋਈ ਉੱਥੇ ਅੱਗ ਲੱਗੀ ਦੱਸੀ ਜਾਂਦੀ ਆ, ਉਹ ਅਮਰੀਕਾ ਤੋਂ ਹੀ ਉਹਦੇ ਉੱਪਰ ਸਟ੍ਰਾਈਕ ਕੀਤੀ ਗਈ ਸੀ, ਸੋ ਇੱਦਾਂ ਦੀਆਂ ਵੀ ਕੁਝ ਰਿਪੋਰਟਸ ਆ ਰਹੀਆਂ.
ਇਹ ਸਾਰਾ ਕੁਝ ਸ਼ੁਰੂ ਉਦੋਂ ਹੋਇਆ ਜਦੋਂ ਖਬਰਾਂ ਆਈਆਂ ਕਿ ਇਰਾਨ ਦੇ ਇੱਕ ਡਰੋਨ ਦੇ ਨਾਲ ਅਮਰੀਕਾ ਦੇ ਮਿਲਟਰੀ ਦੇ ਹੈਲੀਕਾਪਟਰ ਦੀ ਟੱਕਰ ਹੋ ਗਈ ਹੈ.
ਹਾਂਜੀ,
ਤੇ ਉਹਨੂੰ ਲੈ ਕੇ ਵੀ ਐਂਬੀਗਿਊਟੀ ਬਣੀ ਹੋਈ ਆ ਵੀ ਕੀ ਉਹ ਡਰੋਨ ਅਟੈਕ ਸੀ ਇਰਾਨ ਵੱਲੋਂ ਵੀ ਜਿਹਦੇ ਨਾਲ ਅਮੈਰੀਕਨ ਮਿਲਟਰੀ ਹੈਲੀਕਾਪਟਰ ਗਿਰਾਇਆ ਗਿਆ, ਅਪਾਚੀ ਹੈਲੀਕਾਪਟਰ, ਜਾਂ ਫਿਰ ਉਹ ਕੋਈ ਕਹਿ ਲਓ ਕਿ ਗਲਤੀ ਨਾਲ ਟੱਕਰ ਹੋ ਗਈ. ਸੋ ਉਹਦੀ ਵੀ ਅਜੇ ਇਨਵੈਸਟੀਗੇਸ਼ਨ ਹੋ ਰਹੀ, ਉਹਦੇ ਬਾਰੇ ਵੀ ਕੋਈ ਕੁਝ ਬੋਲ ਨਹੀਂ,
ਕਿਉਂਕਿ ਇਰਾਨ ਨੇ ਕਿਹੜਾ ਪੁਸ਼ਟੀ ਕੀਤੀ ਹੈ, ਕਿਉਂਕਿ ਕਈ ਵਾਰੀ ਇੱਦਾਂ ਵੀ ਹੁੰਦਾ ਨਾ ਕਿ ਕੋਈ ਹਮਲਾ ਹੁੰਦਾ, ਜਿਹੜੀ ਧਿਰ ਨੇ ਹਮਲਾ ਕੀਤਾ ਹੁੰਦਾ ਉਹ ਜ਼ਿੰਮੇਵਾਰੀ ਲੈਂਦੇ ਆ,
ਤੇ ਉਹ ਡਿਨਾਈ ਵੀ ਨਹੀਂ ਕਰ ਰਹੇ.
ਹਾਂ,
ਤੇ ਉਹ ਫਿਰ ਅੱਗੋਂ ਜਦੋਂ ਡੋਨਲਡ ਟਰੰਪ ਨੇ ਸਵੇਰੇ ਪੋਸਟ ਪਾਈ ਕੱਲ ਟਰੂਥ ਸੋਸ਼ਲ
ਤੇ,
ਹੁਣ ਸਾਨੂੰ ਆਊਟ ਆਫ ਨੈਸੈਸਿਟੀ ਸਾਨੂੰ ਰਿਸਪੋਂਡ ਕਰਨਾ ਪੈਣਾ, ਤੇ ਫਿਰ ਅਬਾਸ ਅਰਾਗਚੀ ਦੇ ਵੀ ਬਿਆਨ ਆਉਣ ਲੱਗ ਪਏ ਕਿ ਫਿਰ ਜੇ ਤੁਸੀਂ ਰਿਸਪੋਂਡ ਕਰੋਗੇ ਸਾਡੇ ਵੱਲੋਂ ਵੀ ਬਰਾਬਰ ਜਵਾਬ ਦਿੱਤਾ ਜਾਏਗਾ, ਜੇ ਤੁਸੀਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ ਤਾਂ ਸਾਡਾ ਇਲਾਕਾ ਛੱਡ ਕੇ ਚਲੇ ਜਾਓ.
ਜੀ ਹਾਂ, ਵੀ ਤੁਸੀਂ ਇੱਥੇ ਆਏ ਹੋ, ਅਸੀਂ ਥੋੜ੍ਹੇ ਸੱਦਿਆ. ਦੇਖੋ, ਹੈਰਾਨੀ ਵਾਲੀ ਗੱਲ ਤਾਂ ਇਹ ਆ ਬਸ ਜੀ ਕਿ ਗੱਲ ਫਿਰ ਉੱਥੇ ਹੀ ਆ ਨਾ, ਵੀ ਇਰਾਨ ਕੋਲ ਨਿਊਕਲੀਅਰ ਵੈਪਨ ਨਾ ਹੋਵੇ ਇਸ ਕਰਕੇ ਜੀ ਅਸੀਂ ਲੜਾਈ ਕੀਤੀ ਗਿਆ. ਇਰਾਨ ਕੋਲ ਨਿਊਕਲੀਅਰ ਵੈਪਨ ਨਾ ਹੋਵੇ ਇਸੇ ਕਰਕੇ ਤਾਂ ਇਰਾਨ ਨਿਊਕਲੀਅਰ ਡੀਲ ਹੋਈ ਸੀ. ਇਰਾਨ ਨਿਊਕਲੀਅਰ ਡੀਲ ਨੂੰ ਟਰੰਪ ਨੇ ਆਪਣੀ ਪਿਛਲੀ ਪ੍ਰੈਜ਼ੀਡੈਂਸੀ ਟਰਮ ਦੇ ਵਿੱਚ ਆ ਕੇ ਕੈਂਸਲ ਕਰਤਾ, ਰੱਦ ਕਰਤਾ. ਉਹ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਐਨਰਿਚ ਯੂਰੇਨੀਅਮ ਸੀ ਉਹਦੀ ਸਟੋਕ ਪਾਈਲ ਵਧਾ ਲਈ, ਟਰੰਪ ਦੁਆਰਾ ਰਾਸ਼ਟਰਪਤੀ ਬਣ ਜਾਂਦੇ ਨੇ, ਹੁਣ ਕਹਿੰਦੇ ਉਹਨਾਂ ਕੋਲ ਨਿਊਕਲੀਅਰ ਵੈਪਨ ਹੋਣਾ ਨਹੀਂ ਚਾਹੀਦਾ. ਕਿ ਜਿਹੜਾ ਫਰੇਮਵਰਕ ਐਸਟੈਬਲਿਸ਼ ਹੋ ਚੁੱਕਾ ਸੀ ਕਿ ਇਰਾਨ ਕੋਲ ਨਿਊਕਲੀਅਰ ਵੈਪਨ ਨਾ ਹੋਵੇ, ਉਹ ਤੁਸੀਂ ਤਾਂ ਡਿਸਮੈਂਟਲ ਕੀਤਾ ਸੀ.
ਤੇ ਪਿਛਲੇ ਸਾਲ ਜਿਹੜਾ ਉਹ ਹੈਵੀ ਬੰਬ ਜਿਹੜਾ ਉਹਨਾਂ ਉੱਤੇ ਸੁੱਟਿਆ
ਜੀ,
ਮਦਰ ਆਫ ਆਲ ਬੰਬ
B2,
ਹਾਂ, ਤੇ ਉਹਦੇ B2 ਬੰਬਰਸ ਨਾਲ, ਸੋ ਉਸ ਤੋਂ ਬਾਅਦ ਉਹ ਜਿਹੜਾ ਸਾਰਾ ਉਹਨਾਂ ਦੀ ਫੈਸਿਲਿਟੀ ਆ ਉਹ ਬਿਲਕੁਲ ਇਹਨਾਂ ਨੇ ਕਹਿੰਦੇ ਸੀ ਵੀ ਅਸੀਂ ਤਾਂ ਡਿਸਟਰੋਏ ਕਰਤੀ ਆ. ਹੁਣ ਉਸ ਮਲਬੇ ਦੇ ਥੱਲੇ ਮੰਨਿਆ ਜਾਂਦਾ ਵੀ ਐਨਰਿਚਡ ਯੂਰੇਨੀਅਮ ਥੋੜਾ ਬਹੁਤ ਹੈਗਾ, ਤੇ ਉਹ ਹੁਣ ਅਮਰੀਕਾ ਚਾਹੁੰਦਾ ਵੀ ਸਾਡੇ ਹਵਾਲੇ ਕਰੋ, ਤੇ ਉਹਦੀ ਉਸ ਐਨਰਿਚਡ ਯੂਰੇਨੀਅਮ ਦੀ ਸਪੁਰਦਗੀ ਨੂੰ ਲੈ ਕੇ ਹੀ ਮੇਨ ਕੰਫਲਿਕਟ ਆ. ਇਰਾਨ ਕਹਿੰਦਾ ਕਿ ਉਸ ਜੇ ਅਸੀਂ ਇੱਦਾਂ ਕਰੀਏ ਉਸ ਤੋਂ ਪਹਿਲਾਂ ਸਾਡੇ ਉੱਤੇ ਜਿਹੜੀਆਂ ਲੱਗੀਆਂ ਸੈਂਕਸ਼ਨਸ ਨੇ ਉਹ ਸਾਰੀਆਂ ਹਟਾਈਆਂ ਜਾਣ, ਸੋ ਇਹਨੂੰ ਲੈ ਕੇ ਸਹਿਮਤੀ ਕੋਈ ਬਣਦੀ ਨਜ਼ਰ ਨਹੀਂ ਆ ਰਹੀ.
ਡੋਨਲਡ ਟਰੰਪ ਨੇ ਟਰੂਥ ਸੋਸ਼ਲ ਤੇ ਵੀ ਇਸ ਬਾਰੇ ਮਲਟੀਪਲ ਪੋਸਟ ਪਾਈਆਂ ਨੇ, ਪਰ ਇੱਕ ਗੱਲ ਉਹਨਾਂ ਨੇ ਇਹ ਲਿਖੀ ਆ ਕਿ ਇਰਾਨ ਵੱਲੋਂ ਡੀਲ ਕਰਨ ਦੇ ਵਿੱਚ ਬੜੀ ਦੇਰੀ ਕੀਤੀ ਜਾ ਰਹੀ ਹੈ, ਅਤੇ ਜੇ ਇਸੇ ਤਰ੍ਹਾਂ ਦੇਰੀ ਕਰਦੇ ਰਹੇ ਤਾਂ ਉਹਨਾਂ ਨੂੰ ਇਸ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪਏਗੀ. ਸੋ ਉਸ ਤਰ੍ਹਾਂ ਦੀ ਜਿਹੜੀਆਂ ਉਹ ਤੱਤੀਆਂ ਗੱਲਾਂ ਨੇ ਉਹ ਕਰਨ ਤੋਂ ਬਾਅਦ ਨਹੀਂ ਆ ਰਹੇ ਟਰੰਪ. ਪਰ ਇਹਦਾ ਦੇਖੋ ਅਸਰ ਫਾਈਨੈਂਸ਼ੀਅਲ ਮਾਰਕੀਟਸ ਉੱਪਰ ਇੱਕ ਤਾਂ ਅਸਰ ਪਿਆ ਮਿਡਲ ਈਸਟ ਦੇ ਵਿੱਚ ਵਧੀ ਹੋਏ ਐਸਕਲੇਸ਼ਨ ਦਾ, ਦੂਜਾ ਆਫਕੋਰਸ ਅੱਜ ਅਮਰੀਕਾ ਦੇ ਵਿੱਚ ਇਨਫਲੇਸ਼ਨ ਨੰਬਰਸ ਆਏ ਨੇ, ਅਤੇ ਇਨਫਲੇਸ਼ਨ ਤੋਂ ਵੀ ਫਾਈਨੈਂਸ਼ੀਅਲ ਮਾਰਕੀਟਸ ਨੂੰ ਬਹੁਤ ਜ਼ਿਆਦਾ ਐਲਰਜੀ ਆ, ਸੋ ਇਸ ਕਰਕੇ ਅੱਜ ਫਾਈਨੈਂਸ਼ੀਅਲ ਮਾਰਕੀਟਸ ਵੀ ਡਾਵਾਡੋਲ ਨਜ਼ਰ ਆ ਰਹੀਆਂ ਨੇ. ਕੱਲ੍ਹ ਯਾਰ ਸਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ. ਨਿਊਟਨ ਦੇ ਵਿੱਚ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਦਿਨ ਦਿਹਾੜੇ ਦੱਸਿਆ ਗਿਆ ਕਿ ਦੋ ਗੱਡੀਆਂ ਦੇ ਵਿਚਕਾਰ ਆਪਸ ਦੇ ਵਿੱਚ ਜਿਵੇਂ ਇਹ ਗੋਲੀਆਂ ਚੱਲਣ ਦੀ ਘਟਨਾ ਹੋਵੇ. ਕੋਈ ਫੱਟੜ ਤਾਂ ਨਹੀਂ ਹੋਇਆ, ਪਰ ਕੰਸਰਨ ਇਹਦੇ ਵਿੱਚ ਇਹ ਆ ਘੱਟੋ ਘੱਟ ਦੋ ਘਰ ਨੇ ਜਿਨ੍ਹਾਂ ਦੇ ਉੱਪਰ ਸਟ੍ਰੇ ਬੁਲੇਟਸ ਜਾ ਕੇ ਲੱਗੀਆਂ ਨੇ.
ਸੋ ਕੱਲ ਸਰੀ ਪੁਲਿਸ ਸਰਵਿਸ ਨੇ ਦੱਸਿਆ ਵੀ ਉਹਨਾਂ ਨੂੰ ਤਕਰੀਬਨ 11:45 10:44 ਇਹਦੇ ਬਾਰੇ ਖਬਰ ਮਿਲੀ
ਸਵੇਰੇ
ਤੇ ਇਹ 66 Avenue ਤੇ 129 Street ਦੇ ਨੇੜੇ ਘਟਨਾ ਵਾਪਰੀ ਤੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਫਿਰ ਜਦੋਂ ਉੱਥੇ ਛਾਣਬੀਨ ਕੀਤੀ ਉਹਨਾਂ ਨੂੰ ਦੱਸਿਆ ਗਿਆ ਕੁਝ ਵਿਟਨੈਸਿਸ ਵੱਲੋਂ ਕਿ ਇੱਕ ਵਾਹਨ ਦੇ ਵਿੱਚ ਮੌਜੂਦ ਇੱਕ ਵਿਅਕਤੀ ਵੱਲੋਂ ਦੂਜੀ ਗੱਡੀ ਸਵਾਰ ਕਿਸੇ ਵਿਅਕਤੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਐਂਡ ਐਜ਼ ਯੂ ਮੈਂਸ਼ਨਡ ਪੁਲਿਸ ਨੇ ਜਦੋਂ ਪੂਰੀ ਛਾਣਬੀਨ ਕੀਤੀ ਤੇ ਘੱਟੋ ਘੱਟ 2 ਘਰਾਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਵੇਖੇ ਗਏ ਕਿ 2 homes ਐਟ ਲੀਸਟ 2 homes ਵਰ ਡੈਮੇਜਡ ਬਿਕੋਜ਼ ਆਫ ਸਟ੍ਰੇ ਬੁਲੇਟਸ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਕੰਸਰਨਿੰਗ ਗੱਲ ਹੈ ਤੇ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਬਚਾ ਰਿਹਾ ਪਰ ਵਿਜੇ ਜੀ ਜਦੋਂ ਅਰਵਿੰਦਰ ਖੋਸਾ ਦੇ ਜਿਹੜਾ ਇੱਕ ਘਰ ਹੈ ਉਹਦੇ ਉੱਤੇ ਜਦੋਂ ਦੂਸਰੀ ਵਾਰ ਗੋਲੀਆਂ ਚੱਲੀਆਂ ਸਨ ਉਦੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ ਨੇੜਲੇ 1-2 ਘਰਾਂ ਦੇ ਉੱਤੇ ਗੋਲੀਆਂ ਲੱਗੀਆਂ ਤੇ ਉਦੋਂ ਸਰੀ ਪੁਲਿਸ ਸਰਵਿਸ ਵੱਲੋਂ ਲਿੰਜੇ ਹਾਊਟਨ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਇਹ ਬਹੁਤ ਕੰਸਰਨਿੰਗ ਹੈ ਵੀ ਜਿਹੜੇ ਸ਼ੂਟਰਸ ਨੇ ਵੀ ਉਹ ਪਰਵਾਹ ਕੀਤੇ ਬਿਨਾਂ ਗੋਲੀਆਂ ਦੀ ਜਿਵੇਂ ਵਾਛੜ ਕਰਦੇ ਨੇ ਉਹਨਾਂ ਦਾ ਕੋਈ ਉਹ ਕਿਤੇ ਮਿੱਥ ਕੇ ਨਹੀਂ ਨਿਸ਼ਾਨਾ ਬਣਾਉਂਦੇ ਵੀ ਘਰ ਦੇ ਇਸ ਹਿੱਸੇ ਵਿੱਚ 1-2 ਗੋਲੀ ਚਲਾਉਣੀ ਹੈ ਵੀ ਉਹ ਕੋਈ ਉਹਨਾਂ ਦਾ ਕੋਈ ਬਹੁਤਾ ਇਸ ਗੱਲ ਤੇ ਧਿਆਨ ਨਹੀਂ ਹੁੰਦਾ ਵੀ ਕੋਈ ਵਿਅਕਤੀ ਜ਼ਖਮੀ ਤਾਂ ਨਹੀਂ ਹੋ ਰਿਹਾ ਸੋ ਦੇ ਸਪਰੇ ਬੁਲੇਟਸ ਜਿਹਦੇ ਕਰਕੇ ਸਟਰੇ ਬੁਲੇਟਸ ਜਿਹੜੀਆਂ ਨੇ
ਉਹ ਆਲੇ ਦੁਆਲੇ ਲੱਗ ਰਹੀਆਂ ਪਰ ਡਿਸਟਿੰਕਸ਼ਨ ਹੀ ਕਹੇ ਆ ਜਿਹੜਾ ਅਰਵਿੰਦਰ ਖੋਸਾ ਜਿਹੜੇ ਕਿ ਕ੍ਰਿਕਟ ਕੈਨੇਡਾ ਦੇ ਪ੍ਰੈਜ਼ੀਡੈਂਟ ਕ੍ਰਿਕਟ ਕੈਨੇਡਾ ਖੁਦ ਹੀ ਵਿਵਾਦਾਂ 'ਚ ਘਿਰੀ ਆ ਉਹ ਐਕਸਟੋਰਸ਼ਨ ਨਾਲ ਰਿਲੇਟਡ ਮਾਮਲਾ ਜਿਹੜੀ ਇਹ ਕੱਲ੍ਹ ਗੋਲੀ ਚੱਲਣ ਦੀ ਘਟਨਾ ਵਾਪਰੀ ਆ 66 ਤੇ 129 ਏ ਦੇ ਇਲਾਕੇ 'ਚ ਦਿਨ ਦਿਹਾੜੇ ਸਵੇਰ ਦੇ 11:15 ਦੇ ਆਲੇ ਦੁਆਲੇ ਇਹ ਐਕਸਟੋਰਸ਼ਨ ਨਾਲ ਰਿਲੇਟਡ ਮਾਮਲਾ ਨਹੀਂ ਪ੍ਰਤੀਤ ਹੁੰਦਾ ਪੁਲਿਸ ਦਾ ਕਹਿਣਾ ਇਹ ਗੈਂਗ ਨਾਲ ਰਿਲੇਟਡ ਜਾਂ ਕੋਈ ਟਾਰਗੇਟਡ ਇੰਸੀਡੈਂਟ ਹੈ ਗੈਂਗ ਵੀ
ਉਹਨਾਂ ਨੇ ਕਿਹਾ
ਗੈਂਗ ਸ਼ਬਦ ਵੀ ਨਹੀਂ ਇਸਤੇਮਾਲ ਕੀਤਾ
ਜਿਹੜਾ ਹੈ ਉਹਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਅਰਲੀ ਸਟੇਜਸ ਦੇ ਵਿੱਚ ਹੈ ਮਾਮਲਾ ਟਾਰਗੇਟਡ ਕਿ ਮਿੱਥ ਕੇ ਨਿਸ਼ਾਨਾ ਬਣਾਇਆ ਦੂਜੀ ਗੱਡੀ ਸਵਾਰ ਵਿਅਕਤੀ ਨੂੰ ਤੇ ਇਹ ਮਾਮਲਾ ਐਕਸਟੋਰਸ਼ਨ ਨਾਲ ਸੰਬੰਧਿਤ ਪ੍ਰਤੀਤ ਨਹੀਂ ਹੁੰਦਾ
ਜੀ
ਸੋ ਇਹ 3 ਗੱਲਾਂ ਕਹੀਆਂ ਗਈਆਂ ਸਾਰੀ ਪੁਲਿਸ ਵੱਲੋਂ
ਸੋ ਕਿਉਂਕਿ ਹੁੰਦਾ ਕੀ ਹੈ ਜਿਹੜੇ ਐਕਸਟੋਰਸ਼ਨ ਰਿਲੇਟਡ ਮਾਮਲਿਆਂ ਦੇ ਵਿੱਚ ਸ਼ੂਟਰ ਨੇ ਉਹਨਾਂ ਦੀ ਪ੍ਰੋਫਾਈਲ ਅਤੇ ਜਿਹੜੀਆਂ ਇੱਦਾਂ ਦੀਆਂ ਕੁਝ ਟਾਰਗੇਟਿਡ ਸ਼ੂਟਿੰਗ ਹੁੰਦੀਆਂ ਨੇ ਜੇ ਇਹ ਟਾਰਗੇਟਿਡ ਸ਼ੂਟਿੰਗ ਉਸੇ ਹਿਸਾਬ ਦੀ ਆ ਜਿਹੋ ਜਿਹਾ ਇੱਕ ਟ੍ਰੈਂਡ ਆ ਇਹਨਾਂ ਸ਼ੂਟਰਸ ਦੀ ਪ੍ਰੋਫਾਈਲ ਵੀ ਵੱਖਰੀ ਆ ਪਰ ਅਜੇ ਇਨਵੈਸਟੀਗੇਸ਼ਨ ਬੜੇ ਅਰਲੀ ਸਟੇਜਿਸ ਦੇ ਵਿੱਚ ਆ ਵਾਸੂ ਜੀ ਜਿਹੜੇ ਉਹ 2 ਘਰਾਂ 'ਤੇ ਗੋਲੀਆਂ ਲੱਗੀਆਂ ਨੇ ਕੁਝ ਪ੍ਰਾਪਤ ਖਬਰਾਂ ਮੁਤਾਬਕ ਵਾਸੂ ਜੀ ਇੱਕ ਘਰ ਦੇ ਤਾਂ ਗਰਾਜ ਦੇ ਵਿੱਚੋਂ ਗਰਾਜ ਡੋਰ 'ਚੋਂ ਗੋਲੀ ਨਿਕਲਦੀ ਹੋਈ ਬੈਕ ਵਾਲ 'ਚੋਂ ਹੁੰਦੀ ਹੋਈ ਫਿਰ ਅੱਗੇ ਇੱਕ ਹੋਰ ਕੰਧ ਚੀਰਦੀ ਹੋਈ ਪਿੱਛੇ ਜਿਹੜੀ ਬੇਸਮੈਂਟ ਸਵੀਟ ਦਾ ਗਰਾਊਂਡ ਲੈਵਲ 'ਤੇ ਬੇਸਮੈਂਟ ਸਵੀਟ 'ਤੇ ਕਿਚਨ ਦੇ ਵਿੱਚ ਉਹਦੀ ਵੀ ਬੈਕ ਵਾਲ ਦੇ ਵਿੱਚ ਜਾ ਕੇ ਲੱਗੀ ਕੈਬੀਨੇਟਸ ਉਸ ਗੋਲੀ ਨੇ ਭੰਨ ਦਿੱਤੀਆਂ ਅਤੇ ਜਿਹੜੇ ਉਸੇ ਹੀ ਘਰ ਦੇ ਵਿੱਚ ਜਿੱਥੇ ਗਰਾਜ ਡੋਰ ਆ ਨੈਚੁਰਲੀ ਉੱਤੇ ਵਿੰਡੋ ਹੈ ਉੱਤੇ ਵਿੰਡੋ ਦੇ ਕੋਲ ਉੱਥੇ ਵੀ ਰੂਮ ਹੈ ਸੋ ਆਕੂਪੈਂਟਸ ਉਸ ਵੇਲੇ ਘਰ ਦੇ ਵਿੱਚ ਬੇਸਮੈਂਟ ਦੇ ਵਿੱਚ ਵੀ ਮੌਜੂਦ ਸਨ ਵਿਅਕਤੀ ਘਰ ਦੇ ਮੇਨ ਏਰੀਆ ਦੇ ਵਿੱਚ ਵੀ ਮੈਂਬਰਸ ਮੌਜੂਦ ਸੀ ਇਹ ਖੁਸ਼ਕਿਸਮਤੀ ਨਾਲ ਕਿਸੇ ਦੇ ਕੋਈ ਇੰਜਰ ਹੋਣ ਦੀ ਕੋਈ ਘਟਨਾ ਨਹੀਂ ਵਾਪਰੀ ਪਰ ਇਹ ਬਹੁਤ ਵੱਡੀ ਇੱਕ ਬਹੁਤ ਵੱਡਾ ਕੰਸਰਨ ਆ ਸਰੀ ਦੇ ਵਿੱਚ ਦੇਖੋ ਇਸ ਤਰ੍ਹਾਂ ਦੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਇੱਕ ਅਜਿਹੀ ਚਿੰਤਾਜਨਕ ਸਥਿਤੀ ਬਣੀ ਹੈ ਇਸ ਸਭ ਦੇ ਵਿੱਚ ਸਾਡੇ ਜਿਹੜੀ ਸਰੀ ਪੁਲਿਸ ਸਰਵਿਸ ਦੀ ਇਸ ਵੇਲੇ ਸਥਿਤੀ ਆ ਉਹ ਦੁਬਾਰਾ ਤੋਂ ਕੁਐਸਚਨ ਮਾਰਕ ਦੀ ਨਾ ਜਾਂਦੀ ਆ ਸਾਨੂੰ ਪਤਾ ਹੈ ਕਿ ਨੋਮ ਲਪਿੰਸਕੀ ਨੂੰ ਜਦੋਂ ਹੁਣ ਡਿਸਮਿਸ ਕਰ ਦਿੱਤਾ ਗਿਆ ਉਹ ਤੋਂ ਬਾਅਦ ਉਹ ਸਾਰਾ ਮਾਮਲਾ ਬੜੇ ਸਵਾਲਾਂ ਦੇ ਘੇਰੇ 'ਚ ਆ ਜਾਣਕਾਰੀ ਦੀ ਅਜੇ ਵੀ ਕੋਈ ਪ੍ਰੋਪਰ ਕਲੈਰਿਟੀ ਹੈ ਨਹੀਂ ਕਿ ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਪਿੰਸਕੀ ਨੂੰ ਉਹਨਾਂ ਦੇ ਅਹੁਦੇ ਤੋਂ ਉਲੰਬੇ ਕੀਤਾ ਕਿਵੇਂ ਬੋਰਡ ਨੇ ਬੋਰਡ ਦੇ ਵੀ 2 ਮੈਂਬਰ ਹੁਣ ਉਸ ਤੋਂ ਬਾਅਦ ਰਿਜ਼ਾਈਨ ਕਰ ਚੁੱਕੇ ਨੇ ਅੱਜ ਸਵੇਰੇ ਡਗ ਮਕੱਲਮ ਵੱਲੋਂ ਇੱਕ ਸਟੇਟਮੈਂਟ ਭੇਜੀ ਗਈ ਆ ਉਹ ਕਹਿ ਰਹੇ ਨੇ ਕਿ ਇਹਦੀ ਇੰਡੀਪੈਂਡੈਂਟ ਇਨਕੁਆਇਰੀ ਕਰਾਓ ਅਤੇ ਇਨਕੁਆਇਰੀ ਵੀ ਅਜਿਹੇ ਪੁਲਿਸ ਕਿਸੇ ਤੀਜੇ ਪੁਲਿਸ ਡਿਪਾਰਟਮੈਂਟ ਵੱਲੋਂ ਕੀਤੀ ਜਾਵੇ ਅਜਿਹਾ ਪੁਲਿਸ ਡਿਪਾਰਟਮੈਂਟ ਜਿਹੜਾ ਨੋਨ RCMP ਆ ਸੋ ਕੋਈ ਵੀ ਵਿਅਕਤੀ ਜਿਹੜਾ ਉਸ ਇੰਡੀਪੈਂਡੈਂਟ ਇਨਕੁਆਇਰੀ ਦੇ ਵਿੱਚ ਹਿੱਸਾ ਲਵੇ ਉਸਦਾ RCMP ਨਾਲ ਕੋਈ ਉਹਦੀ ਐਫੀਲੀਏਸ਼ਨ ਨਹੀਂ ਹੋਣੀ ਚਾਹੀਦੀ
ਤੇ ਇਸ ਤੋਂ ਪਹਿਲਾਂ ਇਮੈਜਿਨ ਸਰੀ ਦੇ ਜਿਹੜੇ ਮੇਰਲ ਕੈਂਡੀਡੇਟ ਨੇ ਮਾਈਕ ਸਟਾਰਚ ਆ ਉਹਨਾਂ ਵੱਲੋਂ ਵੀ ਇਸੇ ਤਰ੍ਹਾਂ ਦੀ ਮੰਗ ਕੀਤੀ ਗਈ ਸੀ ਉਹ ਕਹਿ ਰਹੇ ਸੀ ਜਿਹੜੇ ਆਫਿਸ ਆਫ ਦਾ ਪੁਲਿਸ ਕੰਪਲੇਂਟਸ ਕਮਿਸ਼ਨਰ ਆ ਉਹਨਾਂ ਵੱਲੋਂ ਇਹਦੀ ਜਾਂਚ ਕੀਤੀ ਜਾਵੇ ਕਿ ਇੰਡੀਪੈਂਡੈਂਟ ਇੱਕ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਸੋ ਇਹ ਦੇਖੋ ਇਨਵੈਸਟੀਗੇਸ਼ਨ ਹੋਵੇ ਇਹ ਕਿਹਦੇ ਵੱਲੋਂ ਕੀਤੀ ਜਾਵੇ ਇੰਡੀਪੈਂਡੈਂਟ ਹੋਵੇ ਕਿਵੇਂ ਕਰਾਈ ਜਾਵੇ ਪ੍ਰੋਵਿੰਸ਼ਲ ਸਰਕਾਰ ਕਰਾਵੇ ਜਾਂ ਕੋਈ ਥਰਡ ਪਾਰਟੀ ਕਰਾਵੇ ਜੋ ਵੀ ਹੈ ਇਹਦੇ ਵਿੱਚੋਂ ਜੋ ਸੱਚ ਆ ਉਹ ਬਾਹਰ ਨਿਕਲਣਾ ਚਾਹੀਦਾ ਕਿ ਕਿਉਂ ਫਾਇਰ ਕੀਤਾ ਗਿਆ ਮਤਲਬ ਫਾਇਰ ਕੀਤਾ ਗਿਆ ਇਹ ਨਹੀਂ ਪਤਾ ਨਾ ਕਿ ਹੀ ਵਾਜ਼ ਟਰਮੀਨੇਟਿਡ ਵਿਦਆਊਟ ਕੌਜ਼ ਡਿਡ ਹੀ ਲੀਵ ਸਰੀ ਪੁਲਿਸ ਸਰਵਿਸ ਉਹਨਾਂ ਦੇ ਉੱਤੇ ਕੋਈ ਦੋਸ਼ ਲੱਗੇ ਸਨ ਪੂਰਾ ਮਾਮਲਾ ਕੀ ਹੈ ਉਹ ਕਿਉਂ ਹੁਣ ਸਰੀ ਪੁਲਿਸ ਸਰਵਿਸ ਦੇ ਚੀਫ ਨਹੀਂ ਹੈਗੇ ਨਾਮ ਲਿਪਿੰਸਕੀ ਉਹ ਸਾਰਾ ਸੱਚ ਦੱਸਣਾ ਚਾਹੀਦਾ ਤੇ ਜਿਹੜੇ ਬੋਰਡ ਮੈਂਬਰਸ ਨੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ
ਬਿਲਕੁਲ 7 ਜਾਣੇ ਰਹਿ ਗਏ ਹੁਣ
ਜੀ
2 ਜਾਣੇ ਤੇ ਰਿਜ਼ਾਈਨ ਕਰ ਗਏ
ਬਿਲਕੁਲ
ਤੇ ਜਿਹੜੇ ਹੁਣ ਚੇਅਰ ਵੀ ਬਣੇ ਨੇ ਰੌਬ ਸਟਾਰਟ ਜਿਹੜੇ ਕਿ ਵੈਸੇ ਕਾਉਂਸਲਰ ਵੀ ਨੇ ਇਸ ਤੋਂ ਪਹਿਲਾਂ ਉਹ RCMP ਦੇ ਅਫਸਰ ਸੀਗੇ ਸੋ ਜਿਹੜੇ ਕਈ ਇਸ ਚੀਜ਼ ਦੇ ਉੱਪਰ ਜਿਹੜੇ ਇਹਦੇ ਨਾਲ ਕਰੋ ਜਿਹੜਾ ਪੋਲੀਟੀਕਲ ਐਂਗਲ ਜੋੜਦੇ ਆ ਉਹਨਾਂ ਦਾ ਕਹਿਣਾ ਕਿ ਦੇਖੋ ਇੱਕ ਸਾਬਕਾ RCMP ਅਫਸਰ ਰੌਬ ਸਟਾਰਟ ਮੇਅਰ ਬ੍ਰੈਂਡਾ ਲੋਕ ਦੀ ਹੀ ਸਲੇਟ ਦੇ ਕਾਉਂਸਲਰ ਨੇ ਜਦੋਂ ਮੇਅਰ ਬ੍ਰੈਂਡਾਲੋਗ ਬਣੇ 2022 ਤੋਂ ਬਾਅਦ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਜੀ ਸਰੀ ਪੁਲਿਸ ਸਰਵਿਸ ਦੀ ਟ੍ਰਾਂਜੀਸ਼ਨ ਰੋਕੀ ਜਾਵੇ, RCMP ਮੁੜ ਕੇ ਲੈ ਕੇ ਆਈਏ। ਉਹ ਤਾਂ ਫਿਰ ਅਦਾਲਤਾਂ ਦੇ ਵਿੱਚ ਮਾਮਲਾ ਗਿਆ, ਪ੍ਰੋਵਿੰਸ਼ਲ ਸਰਕਾਰ ਨੇ ਸਿਟੀ ਕਾਉਂਸਲ ਦੀ ਬਾਂਹ ਮਰੋੜ ਕੇ ਕਿਹਾ ਵੀ ਟ੍ਰਾਂਜੀਸ਼ਨ ਜਾਰੀ ਰਹੇਗੀ। ਉਸ ਮੌਕੇ ਵੀ ਰੌਬ ਸਟਾਰਟ ਨੇ ਸਰੀ ਪੁਲਿਸ ਸਰਵਿਸ ਨੂੰ ਖਾਰਜ ਕਰਨ ਦੇ ਹੱਕ ਵਿੱਚ ਵੋਟ ਪਾਈ ਸੀ। ਸੋ ਉਹ ਵੀ ਜਿਹੜੇ ਸਾਰੇ ਸਵਾਲ ਨੇ ਦੁਬਾਰਾ ਤੋਂ ਦੁਬਾਰਾ, ਉਹ ਵੀ ਸੋਸ਼ਲ ਮੀਡੀਆ 'ਤੇ ਅਤੇ ਬਾਕੀ ਡਿਸਕਸ਼ਨਸ ਦੇ ਵਿੱਚ ਫਰੰਟ ਐਂਡ ਸੈਂਟਰ ਨੇ, ਪਰ ਅਜੇ ਵੀ ਜਿਹੜੀ ਕਲੈਰਿਟੀ ਆ ਉਹਦੀ ਘਾਟ ਆ। ਬਸ ਵੀ ਸਿਟੀ ਨਾਲ ਜੁੜੀ ਅਤੇ ਸਿਟੀ ਦੇ ਕਾਉਂਸਲਰ ਨਾਲ ਜੁੜੀ ਇੱਕ ਹੋਰ ਖਬਰ ਹੈ। ਪੋਸਟ ਮੀਡੀਆ ਵੱਲੋਂ ਇਹ ਰਿਪੋਰਟ ਕੀਤੀ ਜਾ ਰਹੀ ਆ ਕਿ ਕਾਉਂਸਲਰ ਮਨਦੀਪ ਨਾਗਰਾ, ਉਹਨਾਂ ਨਾਲ ਲਿੰਕਡ ਇੱਕ ਪ੍ਰੋਪਰਟੀ ਆ ਸਾਊਥ ਸਰੀ ਦੇ ਵਿੱਚ, ਐਗਰੀਕਲਚਰਲ ਪ੍ਰੋਪਰਟੀ ਆ 38 ਐਵਨਿਊ ਤੋਂ 152 ਸਟਰੀਟ 'ਤੇ, ਕਿ ਸਿਟੀ ਵੱਲੋਂ ਪਿਛਲੇ ਸਾਲ ਨਵੰਬਰ ਦੇ ਵਿੱਚ ਇਸ ਪ੍ਰੋਪਰਟੀ ਦੇ ਖਿਲਾਫ ਸਟੋਪ ਵਰਕ ਆਰਡਰ ਜਾਰੀ ਕੀਤਾ ਗਿਆ ਸੀ। ਅਤੇ ਇਸ ਪ੍ਰੋਪਰਟੀ 'ਤੇ ਜਿਹੜਾ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇੱਕ ਉਹ ਸਪੈਕੂਲੇਸ਼ਨ ਐਂਡ ਵੇਕੈਂਸੀ ਟੈਕਸ ਵਾਲੀ ਉਹ ਚਿੱਠੀ ਭਰਵਾਈ ਜਾਂਦੀ ਹਰ ਸਾਲ, ਕਿ ਸਪੈਕੂਲੇਸ਼ਨ ਐਂਡ ਵੇਕੈਂਸੀ ਟੈਕਸ ਦਾ ਵੀ ਤਕਰੀਬਨ 27,000 ਡਾਲਰ ਦੇਣਦਾਰੀ ਹੈਗੀ ਆ, ਅਤੇ 27,000 ਡਾਲਰ ਦੀ ਲੀਨ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵੀ ਇਸ ਪ੍ਰੋਪਰਟੀ ਦੇ ਨਾਂ 'ਤੇ ਪਾਈ ਗਈ ਆ
ਜੀ। ਅਤੇ ਜਿਹੜਾ ਸਟੋਪ ਵਰਕ ਆਰਡਰ ਹੈ ਉਹ ਨਵੰਬਰ ਵਿੱਚ ਇਸ਼ੂ ਕੀਤਾ ਗਿਆ ਪਿਛਲੇ ਸਾਲ, ਅਤੇ ਉਹਦੇ ਵਿੱਚ ਕਹਿੰਦੇ ਰੀਜ਼ਨ ਇਹ ਹੈ ਕਿ ਵੀ ਪ੍ਰੋਪਰ ਪਰਮਿਟਸ ਨਹੀਂ ਸਨ, ਅਤੇ ਪ੍ਰੋਪਰਟੀ ਦੇ ਪਿਛਲੇ ਪਾਸੇ ਰੀਅਰ ਸਾਈਡ ਆਫ ਦ ਪ੍ਰੋਪਰਟੀ ਕੋਈ ਰੈਕਸ ਇੰਸਟਾਲ ਕੀਤੇ ਗਏ, ਅਤੇ ਰੈਕਿੰਗ ਨੂੰ ਲੈ ਕੇ ਸਾਡੇ ਇੱਥੇ ਸ਼ੈਲਵਿੰਗ ਨੂੰ ਲੈ ਕੇ ਇੱਕ ਰੂਲ ਇਹ ਹੈ ਸਰੀ ਦੇ ਵਿੱਚ, ਜੇ 2.5 meters ਤੋਂ ਉੱਚੀ ਵਰਟੀਕਲ ਸ਼ੈਲਵਿੰਗ ਹੋਵੇ ਤੇ ਫਿਰ ਉਹਦੇ ਵਾਸਤੇ ਪਰਮਿਟ ਲੈਣਾ ਪੈਂਦਾ
ਸਿਟੀ ਤੋਂ ਪਰਮਿਟ ਲੈਣਾ ਪੈਂਦਾ।
ਸੋ ਅਪੈਰੈਂਟਲੀ ਉਸ ਤਰ੍ਹਾਂ ਦਾ ਕੋਈ ਪਰਮਿਟ ਨਹੀਂ ਸੀ ਲਿਆ ਗਿਆ, ਪਰ ਜੋ ਸਟਾਪ ਵਰਕ ਆਰਡਰ ਹੈ ਉਹਦੇ ਉੱਤੇ ਕੋਈ ਡਿਟੇਲ ਨਹੀਂ ਆ। ਸੋ ਸਿਰਫ ਇੰਨਾ ਲਿਖਿਆ ਕਿ ਇਸ਼ੂਜ਼ ਵਿਦ ਰੈਕਿੰਗ, ਉਹਦੇ ਕਰਕੇ ਸੋ ਉਹਦੇ ਨਾਲ ਸੰਬੰਧਿਤ ਪਰਮਿਟਸ ਨਹੀਂ ਸਨ ਜਿਹਦੇ ਕਰਕੇ ਸਟਾਪ ਵਰਕ ਆਰਡਰ ਲਗਾਇਆ ਗਿਆ। ਅਤੇ ਸੇਫ ਸਰੀ ਕੋਲਿਸ਼ਨ ਵੱਲੋਂ ਇਹਦੇ ਬਾਰੇ ਪਹਿਲਾਂ ਜਦੋਂ ਪੋਸਟ ਮੀਡੀਆ ਨੇ ਇਹਨਾਂ ਨੂੰ ਰੀਚ ਆਊਟ ਕੀਤਾ, ਪੋਸਟ ਮੀਡੀਆ ਦਾ ਕਹਿਣਾ ਕਿ ਪਹਿਲਾਂ ਸੇਫ ਸਰੀ ਕੋਲਿਸ਼ਨ ਨੇ ਡਿਨਾਈ ਕੀਤੀਆਂ ਐਲੀਗੇਸ਼ਨਸ, ਕਹਿੰਦੇ ਵੀ ਬਹੁਤ ਸੀਰੀਅਸ ਤੁਸੀਂ ਐਲੀਗੇਸ਼ਨਸ ਲਗਾ ਰਹੇ ਹੋ, ਇੱਦਾਂ ਦੇ ਕੋਈ ਵੀ ਇਲੀਗਲ ਉੱਥੇ ਕੋਈ ਕੰਸਟਰਕਸ਼ਨ ਨਹੀਂ ਹੋਈ। ਬਾਅਦ ਵਿੱਚ ਜਦੋਂ ਪੋਸਟ ਮੀਡੀਆ ਨੇ ਉਹਨਾਂ ਦੇ ਨਾਲ ਸਟਾਪ ਵਰਕ ਆਰਡਰ ਦੀ ਕਾਪੀ ਸਾਂਝੀ ਕੀਤੀ, ਅਤੇ ਫਿਰ ਕਹਿੰਦੇ ਸੇਫ ਸਰੀ ਕੋਲਿਸ਼ਨ ਨੇ ਕਿਹਾ ਕਿ ਵੀ ਇਹ ਜਿਹੜਾ ਮਾਮਲਾ ਹੈ ਇਹ ਕਿਸੇ ਟੈਨੈਂਟ ਦੇ ਨਾਲ ਸੰਬੰਧਿਤ ਸੀ, ਵੀ ਜਿਹੜਾ ਪ੍ਰੋਪਰਟੀ 'ਤੇ
ਕਿਰਾਏਦਾਰ ਸੀ ਕੋਈ,
ਇਟ ਵਾਜ਼ ਅ ਟੈਨੈਂਟ ਮੈਟਰ, ਤੇ ਇਸ਼ੂ ਜਿਹੜਾ ਉਹ ਰਿਜ਼ੋਲਵ ਹੋ ਚੁੱਕਾ। ਪਰ ਸਿਟੀ ਵੱਲੋਂ ਕਿਹਾ ਜਾ ਰਿਹਾ ਕਹਿੰਦੇ ਵੀ ਦ ਮੈਟਰ ਇਜ਼ ਸਟਿਲ ਬੀਇੰਗ ਡੈਲਟ ਵਿਦ,
ਸੋ ਉਹ ਲੀਗਲ ਐਕਸ਼ਨ ਦੇ ਵਿੱਚ ਵੀ ਤਬਦੀਲ ਹੋ ਸਕਦਾ, ਕਿਉਂਕਿ ਅਜੇ ਤੱਕ ਉਹ ਸਟਾਪ ਵਰਕ ਆਰਡਰ ਤੇ ਸਿਟੀ ਦੇ ਮੁਤਾਬਕ ਜਿਹੜੀ, ਕਿਉਂਕਿ ਜਦੋਂ ਸਟਾਪ ਵਰਕ ਆਰਡਰ ਲੱਗਦਾ ਉਹਦੇ ਵਿੱਚ ਇਹ ਵੀ ਤਾਂ ਗੱਲ ਹੁੰਦੀ ਹੈ ਨਾ ਕਿ ਜਿਹੜਾ ਉਦੋਂ ਤੱਕ ਕੋਈ ਅਨਪਰਮਿਟਿਡ ਕੰਮ ਹੋ ਚੁੱਕਾ ਹੁੰਦਾ, ਜਾਂ ਤਾਂ ਤੁਸੀਂ ਉਹਨੂੰ ਅਪ ਟੂ ਕੋਡ ਕਰਾਓ ਜਾਂ ਫਿਰ ਉਹਨੂੰ ਹਟਾਇਆ ਜਾਵੇ। ਸੋ ਹੁਣ ਸਥਿਤੀ ਹੈ ਕਿ ਅਸੀਂ ਮਨਦੀਪ ਨਾਗਰਾ ਜੀ ਨੂੰ ਰੀਚ ਆਊਟ ਵੀ ਕੀਤਾ ਕਿ ਉਹ ਵੀ ਆਪਣਾ ਪੱਖ ਇਸ ਬਾਰੇ ਸਾਹਮਣੇ ਰੱਖ ਸਕਣ। ਜਿਹੜੀ ਇਹ ਪ੍ਰੋਪਰਟੀ ਹੈਗੀ ਹੈ ਇੱਕ ਨੰਬਰਡ ਕੰਪਨੀ ਦੇ ਨਾਂ 'ਤੇ ਆ, ਅਤੇ ਉਸ ਨੰਬਰਡ ਕੰਪਨੀ ਦੇ ਇਕਲੌਤੇ ਡਾਇਰੈਕਟਰ ਅਤੇ ਆਥੋਰਾਈਜ਼ਡ ਮੌਰਗੇਜ ਸਿਗਨੇਟਰੀ ਉਹ ਮਨਦੀਪ ਨਾਗਰਾ ਹੀ ਹਨ।
ਅਤੇ ਜਿਹੜੀ ਇਹ ਗੱਲ ਕਹੀ ਗਈ ਹੈ ਕਿ ਸੇਫ ਸਰੀ ਕੋਲਿਸ਼ਨ ਵੱਲੋਂ ਵੀ ਇਟ ਵਾਜ਼ ਅ ਟੈਨੈਂਟ ਮੈਟਰ, ਸੋ ਜੇ ਤੁਸੀਂ ਗੂਗਲ ਸਰਚ ਕਰਕੇ ਦੇਖੋ ਤਾਂ ਉਹ ਜਿਹੜੀ ਪ੍ਰੋਪਰਟੀ ਆ ਉੱਥੇ ਦੋ ਬਿਜ਼ਨਸਿਸ ਦਾ ਨਾਮ ਬੋਲਦਾ, ਇੱਕ ਹੈਗਾ ਤੇਗ ਲਿਕੁਇਡੇਸ਼ਨ ਹੋਲਸੇਲ ਜਿਹੜੇ ਹੋਮ ਅਪਲਾਈਸਿਸ ਵਗੈਰਾ ਵੇਚਦੇ ਨੇ, ਅਤੇ ਦੂਸਰਾ ਹੈ ਫਰੇਜ਼ਰ ਫਾਰਮਸ। ਸੋ ਜੋ ਤੇਗ ਲਿਕੁਇਡੇਸ਼ਨ ਹੋਲਸੇਲ ਆ ਬਿਕੋਜ਼ ਦੇ ਸੈਲ ਅਪਲਾਈਸਿਸ, ਮਾਮਲਾ ਰੈਕਿੰਗ ਨਾਲ ਸੰਬੰਧਿਤ, ਸੋ ਇਹ ਮਤਲਬ ਹੁਣ ਪਤਾ ਨਹੀਂ, ਬਾਕੀ ਜੋ ਅਧਿਕਾਰਤ ਤੌਰ 'ਤੇ ਸਿਰਫ ਇੰਨਾ ਹੀ ਹੈ ਕਿ ਇਸ਼ੂਜ਼ ਵਿਦ ਰੈਕਿੰਗ, ਅਤੇ ਉਹਦੇ ਨਾਲ ਸੰਬੰਧਿਤ ਪਰਮਿਟਸ ਨਹੀਂ ਸੀਗੇ ਜਿਹਦੇ ਕਰਕੇ ਸਟਾਪ ਵਰਕ ਆਰਡਰ ਲੱਗਿਆ, ਅਤੇ ਇੱਕ ਸਿਟਿੰਗ ਕਾਉਂਸਲਰ ਦੇ ਕੋਲ ਹੀ ਪ੍ਰੋਪਰ ਪਰਮਿਟਸ ਨਾ ਹੋਣ ਉਹਨਾਂ ਦੀ ਪ੍ਰੋਪਰਟੀ ਨੂੰ ਲੈ ਕੇ। ਸੋ ਇਹ ਕਾਫੀ ਸੀਰੀਅਸ ਕੰਸਰਨ ਹੈਗਾ, ਐਜ਼ ਸੇਫ ਸਰੀ ਕੋਲਿਸ਼ਨ ਦੈਮਸੈਲਵਸ ਦੇ ਸੈਡ ਇਟਸ ਅ ਵੈਰੀ ਸੀਰੀਅਸ ਐਲੀਗੇਸ਼ਨ, ਤੇ ਜੇ ਇਹ ਸੱਚ ਹੈ ਦੈਨ ਦ ਮੈਟਰ ਇਜ਼ ਸੀਰੀਅਸ,
ਦੈਨ ਦ ਮੈਟਰ ਇਜ਼ ਸੀਰੀਅਸ। ਸੋ ਅਸੀਂ ਇੰਤਜ਼ਾਰ ਕਰਦੇ ਹਾਂ ਨਾ ਮਨਦੀਪ ਜੀ ਨੂੰ ਰੀਚ ਆਊਟ ਕੀਤਾ ਜੇ ਉਹ ਆਪਣਾ ਪੱਖ ਇਹਦੇ ਬਾਰੇ ਜਦੋਂ ਵੀ ਰੱਖਣਾ ਚਾਹੁਣ।
ਬਿਲਕੁਲ,
ਵੈਲਕਮ ਦੈਟ। ਬਸ ਜੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਲਾਈਮਜ਼ਵੁੱਡ ਕਸਟਮ ਹੋਮਸ ਵਾਲੇ। ਲਾਈਮਜ਼ਵੁੱਡ ਕਸਟਮ ਹੋਮਸ ਲਾਈਸੈਂਸਡ ਬਿਲਡਰਸ ਨੇ ਜੋ 2, 5, 10 ਈਅਰ ਹੋਮ ਵਾਰੰਟੀ ਦੇ ਨਾਲ ਘਰ ਉਸਾਰ ਕੇ ਤੁਹਾਨੂੰ ਦੇਣਗੇ। ਪਲੈਨਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਜੋ ਤੁਸੀਂ ਕਹੋਗੇ ਉਹੀ ਡਿਲੀਵਰ ਹੋਏਗਾ। 20 ਸਾਲਾਂ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ। ਗਾਰਡਨ ਸਵੀਟ, ਲੇਨਵੇ ਹਾਊਸ ਜਾਂ ਕਸਟਮ ਹੋਮ ਦੀ 1-on-1 ਕੰਸਲਟੇਸ਼ਨ ਲਈ ਕੁਲਵੰਤ ਸੰਧੀ ਨੂੰ ਕਾਲ ਕਰੋ 604-306-9061 ਤੇ 604-306-9061। limeswoodhomes.com, that's limeswoodhomes.com। ਵਾਸੂ ਜੀ, ਇਸ ਵੇਲੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਮੀਡੀਆ ਦੇ ਮੁਖਾਤਬ ਨੇ ਆਟਵਾ ਦੇ ਵਿੱਚ, ਅਤੇ ਉੱਥੇ ਉਹਨਾਂ ਨੇ ਇੱਕ ਸਟੇਟਮੈਂਟ ਜੋ ਕਿ ਸਟੇਟਮੈਂਟ 'ਚ ਨਹੀਂ ਸੀ ਲਿਖਿਆ ਜਿਹੜੀ ਆਪਾਂ ਪੜ੍ਹੀ ਇਸ ਵੇਲੇ, ਉਹਨਾਂ ਨੇ ਜਾਰੀ ਕੀਤੀ ਆ ਬੈਂਕ ਆਫ ਕੈਨੇਡਾ ਨੇ, ਪਰ ਉਹ ਕਹਿ ਰਹੇ ਨੇ ਇਕਨੋਮੀ ਕਮਜ਼ੋਰ ਤਾਂ ਜ਼ਰੂਰ ਆ ਪਰ ਰਿਸੈਸ਼ਨ 'ਚ ਨਹੀਂ ਆ। ਸੋ ਉਸ ਗੱਲ ਨੂੰ ਦੁਬਾਰਾ ਤੋਂ ਰੀਇਨਫੋਰਸ ਕਰ ਰਹੇ ਨੇ ਬੜੇ ਕਲੀਅਰ ਸ਼ਬਦਾਂ ਦੇ ਵਿੱਚ।
ਜੀ ਜੀ, ਕਿਉਂਕਿ ਇਹੀ ਗੱਲ ਜਿਹੜੀ ਆ ਪਹਿਲਾਂ ਮਾਰਕ ਕਾਰਨੀ ਵੀ ਕਹਿ ਚੁੱਕੇ ਨੇ, ਕੈਰੋਲਿਨ ਰੋਜਰਸ ਜਿਹੜੇ ਬੈਂਕ ਆਫ ਕੈਨੇਡਾ ਦੇ ਡਿਪਟੀ ਗਵਰਨਰ ਨੇ,
ਨਹੀਂ 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 ਨਹੀਂ
ਅਸਿਸਟੈਂਟ ਡੈਪਟੀ
ਗਵਰਨਰ ਸੀਨੀਅਰ ਡੈਪਟੀ ਗਵਰਨਰ ਇੱਕ ਸ਼ਬਦ ਹੋਰ ਵੀ ਹੈ ਕੁਝ
ਅਸਿਸਟੈਂਟ ਆ ਸੀਨੀਅਰ ਅਸਿਸਟੈਂਟ ਡੈਪਟੀ ਗਵਰਨਰ
ਸੀਨੀਅਰ ਵੀ ਹੈ ਨਾ
ਸੋ ਕੈਰੋਲਿਨ ਰੋਜਰਸ ਨੇ ਵੀ ਇਹ ਗੱਲ ਕਹੀ ਸੀ ਕਿ ਵੀ ਡੋਂਟ ਰੀਡ ਟੂ ਮੱਚ ਇਨ ਟੂ ਦੀਜ਼ ਨੰਬਰਸ ਅਤੇ ਸਾਰੇ ਇਕੋਨਮਿਸਟ ਵੀ ਇਹ ਗੱਲ ਕਹਿ ਰਹੇ ਨੇ ਅਤੇ ਸੀ ਡੀ ਹਾਓ ਇੰਸਟੀਟਿਊਟ ਜਿਹਨੂੰ ਅਥਾਰਟੀ ਮੰਨਿਆ ਜਾਂਦਾ ਇਸ ਪੂਰੇ ਮਾਮਲੇ 'ਤੇ
ਉਹ ਮੋਰ ਲਾਉਣਗੇ ਤਾਂ ਅਸੀਂ ਕਹਾਂਗੇ ਵੀ ਹਾਂ ਪੱਕਾ ਰਿਸੈਸ਼ਨ
ਉਹਨਾਂ ਨੇ ਮੋਰ ਲਾਈ ਨਹੀਂ ਉਹਨਾਂ ਨੇ ਕਿਹਾ ਵੀ ਟੈਕਨੀਕਲ ਰਿਸੈਸ਼ਨ ਨਹੀਂ ਹੈ
ਜੀ ਜੀ ਸੋ ਅੱਜ ਬੈਂਕ ਆਫ ਕੈਨੇਡਾ ਦੇ ਗਵਰਨਰ ਵੀ ਇਸ ਗੱਲ ਨੂੰ ਦੁਬਾਰਾ ਤੋਂ ਆਖ ਕੇ ਉਹ ਦੁਹਰਾ ਕੇ ਹਟੇ ਨੇ ਵਾਸੂ ਜੀ ਜਦੋਂ ਤੁਸੀਂ ਡਰਾਈਵਿੰਗ ਲਾਇਸੈਂਸ ਲਿਆ ਨੌਲੇਜ ਟੈਸਟ ਦਿੱਤਾ ਨੌਲੇਜ ਟੈਸਟ ਤਾਂ ਤੁਸੀਂ ਜਾ ਕੇ ਦੇ ਕੇ ਆਏ ਸੀ
ਹਾਂਜੀ ਹਾਂਜੀ
ਅਤੇ ਕਿੱਦਾਂ ਦਾ ਤਜਰਬਾ ਸੀ ਤੁਹਾਡਾ
ਮੈਂ ਉਹਨੂੰ ਕਿਹਾ ਮੈਂ ਘਰੇ ਆ ਕੇ ਲੈ ਲਓ ਟੈਸਟ ਆਏ ਨਹੀਂ
ਆਏ ਨਹੀਂ
ਫਿਰ ਮੈਂ ਜਾਣਾ ਹੀ
ਪਿਆ ਪਰ ਹੌਲੀ 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 ਤੁਹਾਡੀ ਕਹੀ ਗੱਲ ਦਾ ਹੁਣ ਅਸਰ ਹੋ ਰਿਹਾ
ਜੀ
ਕਿਉਂਕਿ ਹੁਣ ਜਿਨ੍ਹਾਂ ਨੇ ਨੌਲੇਜ ਟੈਸਟ ਦੇਣਾ ਹੈ ਉਹ ਘਰੇ ਬੈਠੇ ਟੈਸਟ ਦੇ ਸਕਣਗੇ ਆਈ ਸੀ ਬੀ ਸੀ ਵੱਲੋਂ ਇਹ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ ਕੱਲ੍ਹ ਇਸ ਗੱਲ ਨੂੰ ਐਲਾਨਿਆ ਗਿਆ ਵੈਸੇ ਜਿਹੜਾ ਇੱਕ ਮੂਵਿੰਗ ਟੁਗੈਦਰ 2031 ਆਈ ਸੀ ਬੀ ਸੀ ਦਾ ਮਾਡਰਨਾਈਜੇਸ਼ਨ ਪਲਾਨ ਆ ਉਹਦਾ ਹਿੱਸਾ ਇਹ ਅਤੇ ਇਸ ਦੇ ਤਹਿਤ ਹੁਣ ਘਰ ਬੈਠੇ ਬੈਠੇ ਕਲਾਸ 5 ਜਾਂ ਕਲਾਸ 7 ਨਾਲ ਸੰਬੰਧਿਤ ਜਿਹੜੇ ਨੌਲੇਜ ਟੈਸਟ ਨੇ ਅਤੇ ਇਸੇ ਤਰ੍ਹਾਂ ਕਲਾਸ 6 ਅਤੇ ਕਲਾਸ 8 ਮੋਟਰਸਾਈਕਲਾਂ ਨਾਲ ਸੰਬੰਧਿਤ ਜਿਹੜੇ ਨੌਲੇਜ ਟੈਸਟ ਨੇ ਉਹ ਤਾਂ ਕੀਤੇ ਜਾ ਸਕਣਗੇ ਪਰ ਜਿਹੜੇ ਕਮਰਸ਼ੀਅਲ ਲਾਇਸੈਂਸਿਸ ਨੇ ਕਲਾਸ 1-4 ਵਾਲੇ ਉਹਨਾਂ ਦੇ ਨੌਲੇਜ ਟੈਸਟ ਵਾਸਤੇ ਇਹ ਸੁਵਿਧਾ ਅਵੇਲੇਬਲ ਨਹੀਂ ਹੋਏਗੀ ਉਹ ਆਈ ਸੀ ਬੀ ਸੀ ਦੇ ਦਫ਼ਤਰ ਜਾ ਕੇ ਹੀ ਟੈਸਟ ਦੇਣਾ ਪੈਣਾ
ਹਾਂਜੀ ਸੋ ਇਹ ਜਿਹੜਾ ਟੈਸਟ ਹੈ ਇਹਦੇ ਵਾਸਤੇ ਕੰਪਿਊਟਰ ਚਾਹੀਦਾ ਹੋਏਗਾ ਮੋਬਾਈਲ ਤੋਂ ਨਹੀਂ ਦੇ ਸਕਦੇ ਆਈਪੈਡ ਤੋਂ ਵੀ ਨਹੀਂ ਸੋ ਜਿਹੜੇ ਮੋਬਾਈਲ ਡਿਵਾਈਸਿਸ ਨੇ ਦੇ ਵੋਂਟ ਹੈਲਪ
ਕੰਪਿਊਟਰ ਤੇ ਕੈਮਰਾ ਵੀ ਹੋਵੇ
ਕੰਪਿਊਟਰ ਉਹਦੇ ਉੱਤੇ ਵਰਕਿੰਗ ਇੰਟਰਨੈਟ ਤੇ ਨਾਲ ਵੈਬ ਕੈਮ ਹਾਂ
ਇੰਟਰਨੈਟ ਵੀ
ਹੈ ਸੋ ਇਹ ਤਿੰਨ ਚੀਜ਼ਾਂ ਰਿਕੁਆਇਰਮੈਂਟਸ ਨੇ ਸੋ ਜੇ ਕਿਸੇ ਕੋਲ ਤਿੰਨ ਚੀਜ਼ਾਂ ਨਹੀਂ ਹੈਗੀਆਂ ਤੇ ਫਿਰ ਉਹ ਇਨ ਪਰਸਨ ਜਾ ਕੇ ਵੀ ਟੈਸਟ ਦੇ ਸਕਦੇ ਨੇ ਕੋਈ ਬੰਦਿਸ਼ ਨਹੀਂ ਆ
ਜੀ ਜੀ ਜੀ
ਰਿਮੋਟ ਹੀ ਹੋਏਗਾ ਹੁਣ ਸੋ ਇਨ ਪਰਸਨ ਵੀ ਕੀਤਾ ਜਾ ਸਕਦਾ ਬਟ ਇਹ ਕਹਿੰਦੇ ਸੁਵਿਧਾ ਦੇ ਰਹੇ ਹਾਂ ਅਸੀਂ ਵੀ ਤੁਸੀਂ ਆਪਣੇ ਘਰੋਂ ਟੈਸਟ ਦੇ ਦਿਓ ਤੇ ਇਸ ਜਿਹੜਾ ਟੈਸਟ ਹੈ ਉਹ ਬਿਲਕੁਲ ਸੇਮ ਰਹੇਗਾ
ਹਾਂਜੀ
ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ ਸੋ ਪਹਿਲਾਂ ਵੀ ਇਹੀ ਸੀ 50 ਸਵਾਲ ਹੁੰਦੇ ਵਿੱਚੋਂ 40 ਠੀਕ ਕਰਨੇ ਹੁੰਦੇ ਆ
ਤੇ ਜਿੱਥੇ 40 ਠੀਕ ਹੋ ਗਏ ਟੈਸਟ ਖਤਮ
ਹਾਂ
ਜਿੱਥੇ 11 ਗਲਤ ਹੋ ਗਏ ਟੈਸਟ ਬੰਦ
ਹਾਂਜੀ ਤੇ ਉਹੀ ਸੇਮ ਟੈਸਟ ਸੇਮ ਸਵਾਲ ਹੀ ਹੋਣਗੇ ਸੇਮ ਪੈਟਰਨ ਹੋਏਗਾ
ਤੇ 12 ਭਾਸ਼ਾਵਾਂ ਦੇ ਵਿੱਚ ਆਈ ਸੀ ਬੀ ਸੀ ਦੇ ਦਫ਼ਤਰਾਂ ਦੇ ਵਿੱਚ ਟੈਸਟ ਮੁਹੱਈਆ ਕਰਾਇਆ ਜਾਂਦਾ ਸੇਮ ਥਿੰਗ ਕਿ 12 ਲੈਂਗੁਏਜਿਸ ਦੇ ਵਿੱਚ ਅਵੇਲੇਬਲ ਹੋਏਗਾ ਮਕਸਦ ਵਾਸੂ ਜੀ ਇਹੀ ਆ ਕਿ ਦੇਖੋ ਆਈ ਸੀ ਬੀ ਸੀ ਵਾਲੇ ਹਰ ਸਾਲ ਤਕਰੀਬਨ 337,000 ਨੌਲੇਜ ਟੈਸਟ ਕੰਡਕਟ ਕਰਦੇ ਨੇ ਕਿ ਵੇਟ ਟਾਈਮ ਘਟੇ ਅਤੇ ਜਿਹੜੇ ਲੋਕ ਕਿਤੇ ਅਜਿਹੇ ਇਲਾਕਿਆਂ 'ਚ ਰਹਿੰਦੇ ਨੇ ਜਿਨ੍ਹਾਂ ਤੋਂ ਆਈ ਸੀ ਬੀ ਸੀ ਦਾ ਦਫ਼ਤਰ ਦੂਰ ਆ ਉਹਨਾਂ ਨੂੰ ਇਹਦੇ ਨਾਲ ਬੜੀ ਸਹੂਲਤ ਹੋਏਗੀ
ਸਹੂਲਤ ਤਾਂ ਵੀ ਜੀ ਦੇਖੋ ਨਾ ਤਾਂ ਹੋਏਗੀ ਵੀ ਜੇ ਤੁਸੀਂ ਟੈਸਟ ਦਿੱਤਾ ਤੇ ਫਿਰ ਤੁਹਾਡੇ ਘਰ ਲਾਇਸੈਂਸ ਬਣ ਕੇ ਵੀ ਆ ਗਿਆ
ਇਹਦਾ
ਤਾਂ ਹੋਣਾ ਨਹੀਂ ਤੁਹਾਨੂੰ ਆਪਣੀ ਆਈਡੈਂਟੀ ਪ੍ਰੂਵ ਕਰਨ ਵਾਸਤੇ ਤੁਹਾਨੂੰ ਆਪਣਾ ਵਿਜ਼ਨ ਟੈਸਟ ਕਰਾਉਣ ਵਾਸਤੇ ਤੇ ਫੋਟੋ ਖਿਚਾਉਣ ਵਾਸਤੇ ਆਈ ਸੀ ਬੀ ਸੀ ਸੈਂਟਰ ਤਾਂ ਫਿਰ ਵੀ ਜਾਣਾ ਹੀ ਪੈਣਾ
ਹਾਂ ਅੱਛਾ ਯੈਸ ਸੋ ਬਾਅਦ ਦੇ ਵਿੱਚ ਉਹ ਵਿਜ਼ਿਟ ਕਰਨਾ ਪੈਣਾ ਦੂਜੀ ਗੱਲ ਇਹ ਆ ਕਿ ਚੀਟਿੰਗ ਤੋਂ ਰੋਕੋਗੇ ਕਿਵੇਂ ਪਤਾ ਲੱਗੇਗਾ ਇੱਕ ਤਾਂ ਜਿਹੜੇ ਉਹ ਕੈਮਰੇ ਵਾਲੀ ਗੱਲ ਹੈ ਕੈਮਰੇ ਨਾਲ ਟਰੈਕ ਕੀਤਾ ਜਾਏਗਾ ਵੀ ਨਾਲ ਕੋਈ ਹੋਰ ਤਾਂ ਨਹੀਂ ਆ ਫਿਰ ਜਿਹੜਾ ਤੁਹਾਡਾ ਮਾਊਸ
ਕੋਲ ਕੋਈ ਕਿਤਾਬ ਜਾਂ ਕੋਈ ਹੋਰ ਕੋਈ ਰਿਸੋਰਸ ਤਾਂ ਨਹੀਂ
ਤੁਹਾਡੀ ਆਈ ਲਾਈਨ ਕਿੱਥੇ ਕਿੱਥੇ ਕੋਈ ਭਟਕ ਤਾਂ ਨਹੀਂ ਰਹੀਆਂ ਤੇ ਦੂਜੀ ਗੱਲ ਹੈਗੀ ਆ ਕਿ ਜਿਹੜਾ ਤੁਹਾਡੇ ਕੋਲ ਮਾਊਸ ਆ ਕੰਪਿਊਟਰ ਦਾ ਮਾਊਸ ਆ ਉਹਦੀਆਂ ਮਾਊਸ ਕਲਿਕਸ ਨੂੰ ਵੀ ਟਰੈਕ ਕੀਤਾ ਜਾਏਗਾ ਸੋ ਉਹ ਜਿਹੜੀਆਂ ਉਹ ਟਰੈਕਿੰਗ ਦੇ ਨਾਲ ਵੀ ਯਕੀਨੀ ਬਣਾਇਆ ਜਾਣਾ ਪਰ ਦੇਖੋ ਯਾਰ ਲੋਕਾਂ ਨੇ ਨਾ ਤਰੀਕੇ ਬੜੇ ਲੱਭੇ ਆ ਹੁਣ ਤੁਸੀਂ ਪਰਸੋਂ ਜਿਹੜੀ ਗੱਲ ਕਰ ਰਹੇ ਸੀ ਸੋਸ਼ਲ ਮੀਡੀਆ 16 ਸਾਲਾਂ ਤੋਂ ਘੱਟ ਵਾਲਿਆਂ ਦੇ ਬੈਨ ਦੀ ਕੱਲ੍ਹ ਸਵੇਰੇ ਉੱਤੇ ਮੈਂ ਓਪਨ ਲਾਈਨ ਕਰਦਾ ਸੀ ਯਾਰ ਆਸਟ੍ਰੇਲੀਆ ਵਾਲੇ ਨਿਆਣਿਆਂ ਨੇ ਕੀ ਕੀਤਾ ਉਹ ਆਪਣੀ ਫੋਟੋ ਐਂ ਕਰਕੇ ਡਬਲ ਚਿੰਨ ਬਣਾ ਕੇ ਨਾ ਉਹ ਫੋਟੋ ਖਿੱਚ ਕੇ ਕਿਉਂਕਿ ਫਿਰ ਕੈਮਰੇ ਨੂੰ ਵੇਖ ਕੇ ਲੱਗਦਾ ਕਿ ਜੀ ਇਹ ਬੰਦੇ ਦੀ ਉਮਰ ਜ਼ਿਆਦਾ ਸੋ ਤਰੀਕੇ ਕੋਈ ਨਾ ਕੋਈ ਟੈਕਨੋਲੋਜੀ ਨੂੰ ਝਾਂਸਾ ਦੇਣ ਦੇ ਲੱਭ ਲਏ ਜਾਂਦੇ ਆ ਇਹਦੇ ਵਿੱਚ ਵੀ ਕਿਤੇ ਇੱਦਾਂ ਤਾਂ ਨਹੀਂ ਹੋਏਗਾ
ਯਾ ਸੋ ਵਿਜੇ ਜੀ ਜਦੋਂ ਜਿਹੜੇ ਸਿਟੀਜ਼ਨਸ਼ਿਪ ਵਾਲੇ ਟੈਸਟ ਨੇ
ਹਾਂਜੀ
ਉਹ ਹੁਣ 100% ਸਾਰੇ ਆਨਲਾਈਨ ਹੁੰਦੇ ਨੇ ਤੇ ਇਹ ਜਿਹੜਾ ਕੰਮ ਹੈ ਇਹ ਕੋਵਿਡ-19 ਵੇਲੇ ਸ਼ੁਰੂ ਕੀਤਾ ਗਿਆ ਸੀ ਜਦੋਂ ਇਨ ਪਰਸਨ ਟੈਸਟ ਨਹੀਂ ਸੀ ਕੰਡਕਟ ਕੀਤੇ ਜਾ ਸਕਦੇ ਵੇਟ ਟਾਈਮ ਬਹੁਤ ਵੱਧ ਗਿਆ ਸੀ ਬੈਕਲੌਗ ਬਹੁਤ ਹੋ ਗਏ ਸੀ ਫਿਰ ਇਹਨਾਂ ਨੇ ਕਿਹਾ ਅਸੀਂ ਆਨਲਾਈਨ ਕਰਾਇਆ ਕਰਾਂਗੇ ਤੇ ਉਹ ਹੁਣ ਵੀ ਆਨਲਾਈਨ ਹੀ ਹੁੰਦੇ ਨੇ ਉਹਦੇ ਵਿੱਚ ਵੀ ਉਹ ਵੀ ਪ੍ਰੋਸੈਸ ਬੜਾ ਸਿਮਿਲਰ ਹੀ ਆ ਤੇ ਉਹ ਵੀ ਕਿਉਂਕਿ ਮਲਟੀਪਲ ਚੋਇਸ ਸੀ ਇਸ ਤਰ੍ਹਾਂ ਦਾ ਟੈਸਟ ਹੁੰਦਾ ਤੇ ਉਹਦੇ ਵਿੱਚ ਵੀ ਇਸੇ ਤਰ੍ਹਾਂ ਦੇ ਜਿਹੜੇ ਚੈੱਕਸ ਐਂਡ ਬੈਲੈਂਸਿਸ ਨੇ ਉਹ ਵੀ ਵੈਬ ਕੈਮ ਦੇ ਨਾਲ ਇੱਦਾਂ ਹੀ ਹੁੰਦਾ ਪਰ ਜਦੋਂ ਉਹ ਟੈਸਟ ਹੋਣੇ ਸ਼ੁਰੂ ਹੋਏ ਸੀ ਉਦੋਂ ਮੈਨੂੰ ਯਾਦ ਹੈ ਸਾਡੇ ਬਹੁਤ ਸਾਰੇ ਲਿਸਨਰਸ ਨੇ ਕਈਆਂ ਨੇ ਤਾਂ ਬੜੀ ਕੈਂਡਿਡਲੀ ਆਪ ਹੀ ਦੱਸਿਆ ਵੀ ਉਹਨਾਂ ਨੇ ਆਪ ਹੀ ਨਕਲ ਮਾਰ ਕੇ ਟੈਸਟ ਪਾਸ ਕੀਤਾ ਕਈਆਂ ਨੇ ਦੱਸਿਆ ਵੀ ਸਾਡੇ ਕਈ ਜਾਣਕਾਰ ਨੇ ਉਹਨਾਂ ਨੇ ਬੜੀ ਆਸਾਨੀ ਨਾਲ ਉਹਦੇ ਵਿੱਚ ਨਕਲ ਮਾਰ ਲਈ
ਜੀ ਜੀ
ਕੱਲ ਮੈਂ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਗੱਲ ਕਰਦਾ ਸੀ ਸਾਡੇ ਇੱਕ ਲਿਸਨਰ ਨੇ ਆਈ ਐਮ ਨੋਟ ਮਿਸਟੇਕਨ ਵਰੁਣ ਜੀ ਨੇ ਜਾਣਕਾਰ ਨੇ ਉਹਨਾਂ ਨੇ ਬੜੀ ਆਸਾਨੀ ਨਾਲ ਉਹਦੇ ਵਿੱਚ ਨਕਲ ਮਾਰ ਲਈ।
ਜੀ ਜੀ,
ਕੱਲ੍ਹ ਮੈਂ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਗੱਲ ਕਰਦਾ ਸੀ, ਸਾਡੇ ਇੱਕ ਲਿਸਨਰ ਨੇ ਆਈ ਐਮ ਨੋਟ ਮਿਸਟੇਕਨ ਵਰੁਣ ਜੀ ਨੇ, ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਰੀਸੈਂਟਲੀ ਉਹ ਟੈਸਟ ਦਿੱਤਾ ਸਿਟੀਜ਼ਨਸ਼ਿਪ ਦਾ, ਤੇ ਕਹਿੰਦੇ ਵੀ ਉਹਦੇ ਵਿੱਚ ਚੈੱਕਸ ਐਂਡ ਬੈਲੈਂਸਿਸ ਬੜੇ ਸਟ੍ਰਿੰਜੈਂਟ ਨੇ ਹੁਣ।
ਅੱਛਾ ਜੀ,
ਤੇ ਕਹਿੰਦੇ ਇੱਦਾਂ ਦੀ ਕੋਈ ਗੱਲ ਨਹੀਂ, ਵੀ ਬਹੁਤ ਸਾਰੇ ਲੋਕ ਤਾਂ ਸਗੋਂ ਕੰਪਲੇਨ ਇਹ ਕਰ ਰਹੇ ਨੇ ਵੀ ਮਾੜੀ ਮੋਟੀ ਅੱਖ ਇੱਧਰ ਭਟਕ ਜਾਂਦੀ ਕਈ ਵਾਰੀ ਬੰਦੇ ਦੀ, ਕਹਿੰਦੇ ਉਹਨਾਂ ਨੂੰ ਰਿਜੈਕਟ ਕਰ ਦਿੰਦੇ ਆ ਵੀ ਤੁਸੀਂ ਇੱਧਰ ਉੱਧਰ ਦੇਖ ਕੇ ਨਕਲ ਮਾਰ ਰਹੇ ਹੋ।
ਜਿਹੜਾ ਇਹ ਟੈਸਟ ਕੰਡਕਟ ਕਰਨਾ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਉਹਦਾ ਨਾਮ ਹੈ ਨਿਊਮੋ। ਈਵਨ ਜਿਹੜੇ ਆਈ ਸੀ ਬੀ ਸੀ ਦੇ ਟੈਸਟ ਸੈਂਟਰ ਦੇ ਵਿੱਚ ਵੀ ਜਿਹੜੇ ਟੈਸਟ ਕੰਡਕਟ ਕੀਤੇ ਜਾਂਦੇ ਆ ਉਹ ਨਿਊਮੋ ਕੰਪਨੀ ਹੀ ਐਡਮਿਨਿਸਟਰ ਕਰਦੀ ਆ, ਤੇ ਇਸ ਤਰ੍ਹਾਂ ਦੇ ਆਨਲਾਈਨ ਟੈਸਟ ਨਿਊਮੋ ਵੱਲੋਂ ਕੈਨੇਡਾ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਕੰਡਕਟ ਕੀਤੇ ਜਾ ਰਹੇ ਨੇ। ਸੋ ਆਈ ਸੀ ਬੀ ਸੀ ਦਾ ਨੌਲੇਜ ਟੈਸਟ ਹੁਣ ਤੁਸੀਂ ਆਨਲਾਈਨ ਕਰ ਸਕੋਗੇ। ਬਾਕੀ ਵਾਸੂ ਜੀ, ਇਸ ਸਮਰ ਤੋਂ ਜਿਹੜੇ ਉਹ ਦੋ ਰੋਡ ਟੈਸਟ ਹੁੰਦੇ ਸੀ ਕਲਾਸ 7 ਤੇ ਫਿਰ ਕਲਾਸ 5, ਉਹ ਵਾਲਾ ਸਿਸਟਮ ਉਹ ਵੀ ਤਬਦੀਲ ਕੀਤਾ ਜਾਣਾ ਨਾ, ਇੱਕੋ ਟੈਸਟ ਰਹਿ ਜਾਣਾ।
ਸੋ ਜੇ ਤੁਹਾਡੇ ਕੋਲੋਂ ਰੋਡ ਟੈਸਟ ਦੇ ਕੇ ਕਲਾਸ 7 ਲਾਇਸੈਂਸ ਆ ਗਿਆ ਤੇ ਕਲਾਸ 5 ਲਾਇਸੈਂਸ ਵਾਸਤੇ ਤੁਹਾਨੂੰ ਦੁਬਾਰਾ ਰੋਡ ਟੈਸਟ ਨਹੀਂ ਦੇਣਾ ਪੈਣਾ।
ਜੀ ਜੀ,
ਇਹ ਵੈਸੇ ਇਸ ਸਾਲ ਦੀ ਸ਼ੁਰੂਆਤ ਤੋਂ ਸ਼ੁਰੂ ਹੋਣਾ ਸੀ ਪਰ ਹੁਣ ਉਹ ਕਹਿੰਦੇ
ਸਮਰ ਤੋਂ ਸ਼ੁਰੂ ਹੋਏਗਾ।
ਪਲੱਸ ਅਗਲੇ ਸਾਲ ਤੋਂ ਹੁਣ ਜਿਹੜੇ ਰਿਨਿਊਅਲਸ ਵੀ ਨੇ ਡਰਾਈਵਿੰਗ ਲਾਇਸੈਂਸ ਦੇ, BCID ਦੇ, ਉਹ ਵੀ ਆਨਲਾਈਨ ਕੀਤੇ ਜਾ ਰਹੇ ਨੇ
2027
ਨੈਕਸਟ ਈਅਰ।
ਸੋ ਇਹ ਜਿਹੜੀ 2031 ਤੱਕ ਦੀ ਮਾਡਰਨਾਈਜੇਸ਼ਨ ਦੀ ਯੋਜਨਾ ਹੈ ਉਹਦੇ ਵਿੱਚ ਕਦਮ ਬਾ ਕਦਮ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ।
ਪਰ ਇੱਕ ਸਵਾਲ ਜ਼ਰੂਰ ਹੈ ਵਿਜੇ ਜੀ ਕਿ ਹੁਣ ਜਿਵੇਂ ਰੋਡ ਸੇਫਟੀ ਨਾਲ ਲੈ ਕੇ ਕੰਸਰਨਸ ਬਹੁਤ ਜ਼ਿਆਦਾ ਵੱਧ ਰਹੇ ਨੇ, ਟ੍ਰੈਫਿਕ ਦੇ ਵਿੱਚ ਭੀੜ ਭੜੱਕਾ ਹੋ ਰਿਹਾ, ਲੋਕ ਹੁਣ ਟ੍ਰੈਫਿਕ ਨਿਯਮਾਂ ਦੀ ਬਹੁਤ ਜ਼ਿਆਦਾ ਉਲੰਘਣਾ ਕਰ ਰਹੇ ਨੇ, ਗੱਲ ਤਾਂ ਇਹ ਉੱਠਦੀ ਹੈ ਵੀ ਹੁਣ ਜਿਹੜੇ ਲਾਇਸੈਂਸਿੰਗ ਨਾਲ ਸੰਬੰਧਿਤ ਜਿਹੜੇ ਰੂਲਸ ਨੇ, ਜਿਹੜੇ ਟੈਸਟ ਨੇ, ਇਹ ਹੋਰ ਜ਼ਿਆਦਾ ਸਟ੍ਰਿੰਜੈਂਟ ਹੋਣ ਕਿ ਇਹਨਾਂ ਦੇ ਵਿੱਚ ਹੋਰ ਸਖਤੀ ਹੋਵੇ, ਹੋਰ ਔਖੇ ਕੀਤੇ ਜਾਣ ਟੈਸਟ, ਪੈਰਾਮੀਟਰਸ ਵਧਾਏ ਜਾਣ। ਪਰ ਆਈ ਸੀ ਬੀ ਸੀ ਜਿਵੇਂ ਆਪਣਾ ਕੰਮ ਘਟਾਉਣ ਵਾਸਤੇ ਜਾਂ ਕਹਿ ਲਓ ਕਿ ਆਪਣੀ ਵਰਕਫੋਰਸ ਨੂੰ ਥੋੜ੍ਹਾ ਜਿਹਾ ਫਰੀ ਅਪ ਕਰਨ ਵਾਸਤੇ ਉਹ ਸਗੋਂ ਥੋੜ੍ਹਾ ਜਿਹਾ ਵਾਟਰ ਡਾਊਨ ਕਰ ਰਹੇ ਨੇ ਪੂਰੀ ਇਸ ਪ੍ਰਣਾਲੀ
ਪ੍ਰਕਿਰਿਆ ਨੂੰ।
ਹਾਂ, ਅਤੇ ਕੀ ਇਹ ਇਹਦਾ ਕੋਈ ਮਾੜਾ ਪ੍ਰਭਾਵ ਪਏਗਾ ਰੋਡ ਸੇਫਟੀ ਦੇ ਉੱਤੇ ਇਨ ਲੌਂਗਰ ਟਰਮ, ਦੈਟ ਰਿਮੇਨਸ ਟੂ ਬੀ ਸੀਨ। ਕਿਉਂਕਿ ਜਿਹੜਾ ਇਹ ਨਕਲ ਮਾਰਨ ਨੂੰ ਲੈ ਕੇ ਅਤੇ ਦੂਜਾ ਰੋਡ ਟੈਸਟ ਜਿਹੜਾ ਹਟਾ ਦਿੱਤਾ ਹੈ
ਉਹ ਕੰਸਰਨਸ
ਹੈਗੇ ਨੇ। ਕੱਲ੍ਹ ਇੱਕ ਲਿਸਨਰ ਦੱਸ ਰਹੇ ਸੀ, ਕਹਿੰਦੇ ਕਿ ਹੁਣ ਜਿਹੜਾ ਰੋਡ ਟੈਸਟ ਵੀ ਲਿਆ ਜਾਂਦਾ ਉਹਦੇ, ਕਹਿੰਦੇ ਉਹ ਵੀ ਬੜਾ ਹੁਣ ਬੜਾ ਲੀਨੀਅੰਟ ਜਿਹਾ ਕਰਤਾ, ਕਹਿੰਦੇ ਉਹਦਾ ਟਾਈਮ ਬੜਾ ਘਟਾਤਾ ਕਲਾਸ 5 ਲਾਇਸੈਂਸ ਵਾਸਤੇ। ਤਾਂ ਕਹਿੰਦੇ ਹੁਣ ਉਹ ਹਾਈਵੇ ਦੇ ਉੱਤੇ ਲੈ ਕੇ ਨਹੀਂ ਜਾਂਦੇ, ਕਹਿੰਦੇ ਰੋਡ ਟੈਸਟ ਵਾਸਤੇ, ਕਹਿੰਦੇ ਉਦਾਂ ਹੀ ਕਹਿੰਦੇ ਰੋਡ ਟੈਸਟ ਪਾਸ ਹੋ ਰਹੇ। ਸੋ ਆਪਣੇ ਆਪਣੇ ਕਹਿ ਲਓ ਵਿਊ ਪੁਆਇੰਟ ਆ ਸਾਰਿਆਂ ਦਾ,
ਪਰ ਤੁਸੀਂ
ਕੰਸਰਨਸ ਹੈਗੇ ਨੇ।
ਪਰ ਇਹ ਦੇਖ ਲਓ ਕਿ ਐਟਲੀਸਟ ਨਾ ਇੱਕ ਕੰਮ ਜ਼ਰੂਰ ਕਰਨ ਹੁਣ, ਜੇ ਆਨਲਾਈਨ ਟੈਸਟ ਹੈ ਨਾ, ਜਿਹੜੇ ਕਿਸੇ ਕੋਲ ਇੰਟਰਨੈਸ਼ਨਲ ਲਾਇਸੈਂਸ ਵੀ ਹੈਗਾ, ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਫਿਰ ਕਹੋ ਭਾਈ ਇਹ ਟੈਸਟ ਤੁਹਾਨੂੰ ਦੇਣਾ ਪੈਣਾ, ਕਿਉਂਕਿ ਜਦੋਂ ਤੱਕ ਤੁਹਾਨੂੰ ਰੂਲਸ ਆਫ ਦਾ ਰੋਡ ਨਹੀਂ ਪਤਾ ਉਦੋਂ ਤੱਕ ਫਿਰ ਗਲਤੀਆਂ ਤਾਂ ਹੋਣੀਆਂ ਹੀ ਹੋਣੀਆਂ ਨੇ, ਜਦੋਂ ਬੰਦੇ ਨੇ ਸਿੱਖਿਆ ਹੀ ਪ੍ਰੋਪਰਲੀ ਹੈ ਨਹੀਂ। ਇਹ ਹੁਣ ਇਹ ਵੀ ਹੋ ਸਕਦਾ ਹੁਣ ਜੇ ਆਨਲਾਈਨ ਟੈਸਟ ਹੈਗਾ, ਜਦ ਤੁਸੀਂ ਆਪਣਾ ਲਾਇਸੈਂਸ ਰਿਨਿਊ ਕਰਵਾਉਣਾ ਤਾਂ ਲਾਇਸੈਂਸ ਰਿਨਿਊਅਲ ਦੇ ਨਾਲ ਕਹਿ ਦੇਣ ਕਿ ਜੀ ਤੁਹਾਨੂੰ ਦੁਬਾਰਾ ਤੋਂ ਇੱਕ ਵਾਰੀ ਰਿਫਰੈਸ਼ਰ, ਇੱਕ ਵੱਖਰਾ ਛੋਟਾ ਟੈਸਟ ਦੇਣਾ ਪਏਗਾ, ਤਾਂ ਕਿ ਜਿਹੜੇ ਰੂਲਸ ਆਫ ਦਾ ਰੋਡ ਨੇ ਉਹ ਸੋ ਕਾਲਡ ਐਕਸਪੀਰੀਅੰਸ ਡਰਾਈਵਰਸ ਵਾਸਤੇ ਵੀ ਉਹਨਾਂ ਨੂੰ ਰਿਵਿਊ ਕਰਨ ਦਾ, ਰਿਵਾਈਜ਼ ਕਰਨ ਦਾ ਇੱਕ ਮੌਕਾ ਹੋਵੇ।
ਪਰ ਅਜੇ ਤੱਕ ਜਿੰਨੇ ਵੀ ਇਹਨਾਂ ਨੇ ਚੇਂਜਸ ਕੀਤੇ ਨੇ ਉਹਦੇ ਨਾਲ ਸਿਸਟਮ ਜਿਹੜਾ ਉਹ ਵਾਟਰ ਡਾਊਨ
ਹੋ ਰਿਹਾ।
ਸੋ ਕੋਈ ਵੀ ਜਿਹੜੇ ਰੂਲਸ ਨੇ ਉਹ ਸਟ੍ਰਿਕਟ ਨਹੀਂ ਹੋਏ, ਸਟ੍ਰਿੰਜੈਂਟ ਨਹੀਂ ਹੋਏ, ਸਗੋਂ ਰਿਲੈਕਸ ਕੀਤੇ ਜਾ ਰਹੇ ਨੇ
ਜੀ। ਵਸੂ ਜੀ, ਇੱਕ ਜਾਣਕਾਰੀ ਸਾਹਮਣੇ ਆਈ ਹੈ, ਇੱਕ ਰਿਸਰਚ ਕੀਤੀ ਗਈ secondstreet.org ਵਾਲਿਆਂ ਵੱਲੋਂ। ਇਹਨਾਂ ਨੇ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਰਾਹੀਂ ਕੁਝ ਦਸਤਾਵੇਜ਼ ਕਢਾ ਕੇ ਇਹ ਨਤੀਜਾ ਕੱਢਿਆ ਹੈ ਕਿ 2020 ਤੋਂ ਲੈ ਕੇ ਹੁਣ ਤੱਕ BC ਦੇ ਵਿੱਚ ਜਿਹੜੇ ਨੋਨ ਰੈਜ਼ੀਡੈਂਟਸ ਨੇ ਉਹਨਾਂ ਨੇ ਆਪਣੇ ਮੈਡੀਕਲ ਇਲਾਜ ਦੇ ਜਿਹੜੇ ਬਿੱਲਸ ਸੀ ਉਹ ਪੇ ਨਹੀਂ ਕੀਤੇ BC 'ਚ, ਇਲਾਜ ਕਰਾ ਲਿਆ, ਪੈਸੇ ਦਿੱਤੇ ਨਹੀਂ, ਅਤੇ ਉਹ ਜਿਹੜਾ ਟੋਟਲ ਅਮਾਊਂਟ ਹੈ 2020 ਤੋਂ ਲੈ ਕੇ ਇਹ $200 million ਤੱਕ ਪਹੁੰਚ ਚੁੱਕਿਆ, ਅਤੇ ਸਭ ਤੋਂ ਜ਼ਿਆਦਾ ਅਮਾਊਂਟ ਫਰੇਜ਼ਰ ਹੈਲਥ ਦੇ ਰੀਜਨ ਵਿੱਚ ਆ ਰਿਹਾ।
ਯਾ ਸੋ 2020-21 ਜਿਹੜਾ ਵਿੱਤੀ ਵਰ੍ਹਾ ਸੀ ਉਸ ਤੋਂ ਲੈ ਕੇ 2024-25
ਪਿਛਲੇ ਸਾਲ ਦੀ
31 ਮਾਰਚ ਤੱਕ ਦੇ ਅੰਕੜੇ ਨੇ, ਅਤੇ ਇਹ ਤਕਰੀਬਨ $200 million ਕਹਿੰਦੇ ਅਨਪੇਡ ਮੈਡੀਕਲ ਬਿੱਲਸ ਰਹੇ ਜੋ ਹੋਰਨਾਂ ਮੁਲਕਾਂ ਤੋਂ ਲੋਕ ਇੱਥੇ ਆਏ, ਜਿਹੜੇ ਵਿਜ਼ਿਟਰਸ ਬੇਸਿਕਲੀ ਜਿਹੜੇ ਆਏ ਕਿ ਉਹਨਾਂ ਨੇ ਆਪਣਾ ਇਲਾਜ ਕਰਾਇਆ ਅਤੇ ਬਿੱਲ ਅਦਾ ਕੀਤੇ ਬਿਨਾਂ ਚਲੇ ਗਏ। ਫਰੇਜ਼ਰ ਹੈਲਥ ਐਜ਼ ਯੂ ਮੈਂਸ਼ਨਡ ਵੀ ਸਭ ਤੋਂ ਜ਼ਿਆਦਾ ਖਰਚਾ ਫਰੇਜ਼ਰ ਹੈਲਥ ਦੇ ਸਿਰ 'ਤੇ ਪਿਆ, ਇੱਦਾਂ ਦਾ $95.6 million।
ਸੋ ਆਲਮੋਸਟ ਅੱਧਾ ਟੋਟਲ ਅਮਾਊਂਟ ਦਾ ਉਹ ਇਕੱਲਾ ਫਰੇਜ਼ਰ ਹੈਲਥ ਦੇ ਵਿੱਚ ਆ,
ਅਤੇ ਫਿਰ $54 million ਇੰਟੀਰੀਅਰ ਹੈਲਥ, ਅਤੇ ਫਿਰ ਵੈਂਕੂਵਰ ਕੋਸਟਲ ਹੈਲਥ $31 million, ਅਤੇ ਆਈਲੈਂਡ ਹੈਲਥ $21 million, ਅਤੇ ਉਸ ਤੋਂ ਬਾਅਦ ਨਾਰਦਰਨ ਹੈਲਥ ਵਾਲਿਆਂ ਨੇ ਨੰਬਰ ਦਿੱਤੇ ਨਹੀਂ। ਫਿਰ ਇਹ ਜਿਹੜਾ ਵਿਜੇ ਜੀ ਹੁਣ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਪਣੇ ਖਰਚੇ ਬਹੁਤ ਘਟਾ ਰਹੇ ਹਾਂ, ਕਿ ਹੁਣ ਬਹੁਤ ਸਾਰੇ ਮਤਲਬ 15,000 ਜਿਹੜੇ ਫੁੱਲ ਟਾਈਮ ਇਕੁਲੈਂਟ ਇੰਪਲੋਈਜ਼ ਨੇ ਹੈਲਥ ਕੇਅਰ ਦੇ ਵਿੱਚ, ਉਹਨਾਂ ਨੂੰ ਦੇ ਆਰ ਬੀਂਗ ਲੈਟ ਗੋ।
ਹਾਂ, ਹੋਲਡ ਯੂਰ ਥੋਟ ਵਾਸੂ ਜੀ, 6 ਮਹੀਨੇ ਇੱਕ ਸਟੱਡੀ ਕੀਤੀ ਸੀ
ਹਾਂਜੀ
ਹੈਲਥ ਕੇਅਰ ਦੇ ਵਿੱਚ, ਉਹਦੀ ਖਰਚੇ ਬਚਾਉਣੇ ਆ, 6 ਮਹੀਨੇ ਦੇ ਰਿਵਿਊ ਤੋਂ ਬਾਅਦ $60 million ਦੀਆਂ ਸੇਵਿੰਗਸ ਲੱਭੀਆਂ ਗਈਆਂ ਸੀ
ਹਾਂਜੀ
6 ਮਹੀਨੇ ਦੇ ਰਿਵਿਊ ਤੋਂ ਬਾਅਦ। ਅਤੇ ਇੱਥੇ ਜਿਹੜੇ ਬਾਹਰਲੇ ਨਾਗਰਿਕ ਇੱਥੇ ਕੈਨੇਡਾ ਦੇ ਵਿੱਚ BC ਦੇ ਵਿੱਚ ਇਕੱਲੇ BC 'ਚ ਇਲਾਜ ਕਰਾ ਕੇ ਚਲੇ ਗਏ ਅਤੇ ਪੈਸੇ ਦੇ ਕੇ ਨਾ ਗਏ, ਉਹ $200 million ਦਾ ਖਰਚਾ ਪੈ ਗਿਆ।
ਤੇ ਸਾਡਾ ਜਿਹੜਾ ਹੁਣ ਡੈਫਿਸਿਟ ਹੈ ਉਹ 13.3 ਬਿਲੀਅਨ ਡਾਲਰ ਦਾ, ਤੇ ਉਹਨੂੰ ਕਹਿ ਲਓ ਕਿ ਘਟਾਉਣ ਵਾਸਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੋਰ ਵੀ ਬਹੁਤ ਸਾਰੇ ਕਦਮ ਚੁੱਕ ਰਹੇ ਹਾਂ। ਅਸੋ ਵਿਜੇ ਜੀ, ਹੁਣ ਭਾਵੇਂ ਦੇਖਣ ਨੂੰ ਲੱਗੇਗਾ ਵੀ ਸਾਡਾ ਜਿਹੜਾ ਹੈਲਥ ਕੇਅਰ ਦਾ ਬਜਟ ਹੈ ਜੀ ਉਹ 40.6 ਬਿਲੀਅਨ ਡਾਲਰ ਦਾ, ਤੇ ਉਹਦੇ ਵਿੱਚੋਂ 200 ਮਿਲੀਅਨ ਡਾਲਰ ਤਾਂ ਬਹੁਤ ਛੋਟਾ ਜਿਹਾ ਅਮਾਊਂਟ ਹੈ, ਪਰ ਇਹ 200 ਮਿਲੀਅਨ ਡਾਲਰ ਦੇ ਨਾਲ 21,000 ਹਿਪ ਰਿਪਲੇਸਮੈਂਟ ਸਰਜਰੀਜ਼ ਕੀਤੀਆਂ ਜਾ ਸਕਦੀਆਂ।
ਬੀਸੀ ਕੰਜ਼ਰਵੇਟਿਵ ਦੀ ਹੈਲਥ ਕ੍ਰਿਟਿਕ ਐਨਾ ਕਿੰਡੀ ਨੇ ਇਹ ਗੱਲ ਹਾਈਲਾਈਟ ਕੀਤੀ ਆ ਕਿ 200 ਮਿਲੀਅਨ ਡਾਲਰ ਜਿਹੜਾ ਅਮਾਊਂਟ ਆ ਵੀ ਇਹਨੂੰ ਆਹੀ ਹੈ ਵੀ ਤੁਸੀਂ ਵੱਡੇ ਇੱਕ ਅਮਾਊਂਟ ਦੇ ਵਿੱਚ ਇਹ ਨਾ ਸੋਚੋ ਵੀ ਆਟੇ 'ਚ ਲੂਣ ਦੇ ਬਰਾਬਰ ਹੈ। 21,000 ਨੀ ਹਿਪ ਰਿਪਲੇਸਮੈਂਟ ਸਰਜਰੀਜ਼,
ਤੇ ਉਹ ਫਿਰ ਵੇਟ ਟਾਈਮ ਦੇ ਵਿੱਚ ਵੀ ਐਡੀਸ਼ਨ ਹੋਈ ਹੋਏਗੀ, ਜਿਨ੍ਹਾਂ ਦੇ ਜਿਹੜੇ ਇੱਥੇ ਜਿਹੜੇ ਟੈਕਸ ਪੇਇੰਗ ਸਿਟੀਜ਼ਨਸ ਨੇ ਵੀ ਉਹ ਜਿਹੜੇ ਹਿਪ ਰਿਪਲੇਸਮੈਂਟ ਸਰਜਰੀ ਦੀ ਵੇਟ ਕਰ ਰਹੇ ਹੋਣਗੇ, ਫਿਰ 11,000 ਸਰਜਰੀਆਂ ਵਿਜ਼ਟਰਸ ਦੀਆਂ ਕਰਤੀਆਂ, ਮਤਲਬ ਇਹ ਹੋਈਆਂ ਨਹੀਂ ਐਸ ਸੱਚ, ਬਟ ਕਿ ਜੋ ਵੀ ਪ੍ਰੋਸੀਜਰਸ ਹੋਏ,
21,000
ਜੋ ਵੀ ਉਹਨਾਂ ਨੂੰ ਪ੍ਰੋਸੀਜਰਸ ਜੋ ਵੀ ਕੀਤੇ ਗਏ ਉਹਦੇ ਕਰਕੇ ਵੇਟ ਟਾਈਮਸ ਵਧੇ ਹੋਣਗੇ। ਸੋ ਇਹ ਵੇਟ ਟਾਈਮਸ ਜਿਹੜਾ ਕਿ ਹੈਲਥ ਕੇਅਰ ਦੇ ਉੱਤੇ ਐਡੀਸ਼ਨਲ ਲੋਡ ਪਿਆ ਜਿਹੜਾ,
ਤੇ ਇੱਕ ਇਹ ਵੀ ਹੋ ਸਕਦਾ ਕਿ ਜਿਹੜੇ ਇੱਥੇ ਹਿਪ ਰਿਪਲੇਸਮੈਂਟ ਸਰਜਰੀ ਦਾ ਇੰਤਜ਼ਾਰ ਕਰ ਕਰਕੇ ਅੱਕ ਗਏ, ਹੋ ਸਕਦਾ ਹੈ ਕਿ ਉਹ ਕੈਨੇਡੀਅਨ ਬੀਸੀ ਦੇ ਵਿੱਚ ਰਹਿਣ ਵਾਲੇ ਟੈਕਸ ਪੇਅਰ ਨੇ ਕਿਸੇ ਦੂਜੇ ਮੁਲਕ 'ਚ ਜਾ ਕੇ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਉੱਥੇ ਹਿਪ ਰਿਪਲੇਸਮੈਂਟ ਕਰਾਈ ਹੋਵੇ।
ਤੇ ਇਹ ਹਿਪ ਰਿਪਲੇਸਮੈਂਟ ਸਿਰਫ ਇੱਕ ਐਗਜ਼ਾਮਪਲ
ਆ,
ਇੱਦਾਂ ਨਹੀਂ ਵੀ ਸਾਰਿਆਂ ਨੇ ਆ ਕੇ ਇੱਥੇ ਹਿਪ ਰਿਪਲੇਸਮੈਂਟ ਹੀ ਕਰਾਈ।
ਜੀ
ਹੁਣ ਇਹਦੇ ਬਾਰੇ ਮਿਨਿਸਟਰੀ ਆਫ ਹੈਲਥ ਦਾ ਇਹ ਕਹਿਣਾ, ਕਹਿੰਦੇ ਵੀ ਦੇਖੋ ਇੱਥੇ ਜਦੋਂ ਵੀ ਕੋਈ ਆ ਕੇ ਵਿਜ਼ਟਰ ਹੋਸਪਿਟਲ ਵਿੱਚ ਜਾਂਦਾ ਆਪਣਾ ਇਲਾਜ ਕਰਾਉਣ ਲਈ, ਸਾਡੀ ਕਹਿੰਦੇ ਪਹਿਲਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਪਫਰੰਟ ਜਿਹੜੀ ਕੋਸਟ ਹੈ ਉਹਦੇ ਕੋਲੋਂ ਵਸੂਲੀ ਜਾਵੇ। ਪਰ ਕਹਿੰਦੇ ਹੁਣ ਜੇ ਕੋਈ ਐਮਰਜੈਂਸੀ ਹੋਵੇ ਤੇ ਕਿਸੇ ਨੂੰ ਕੋਈ ਬਹੁਤ ਐਮਰਜੈਂਸੀ ਕੋਈ ਹਾਰਟ ਦੀ ਕੋਈ ਪ੍ਰੋਬਲਮ ਆ ਗਈ ਜਾਂ ਕੁਝ ਇਦਾਂ ਦਾ ਕੋਈ ਐਮਰਜੈਂਸੀ ਦਾ ਇਸ਼ੂ ਹੋ ਗਿਆ, ਕਹਿੰਦੇ ਫਿਰ ਅਸੀਂ ਉਹਨਾਂ ਕੋਲੋਂ ਪਹਿਲਾਂ ਪੈਸੇ ਥੋੜੀ ਮੰਗਾਂਗੇ।
ਹਾਂ ਜਿਵੇਂ ਅਸੀਂ
ਕਹਿੰਦੇ ਵੀ ਕੈਨੋਟ ਡਿਨਾਈ ਹੈਲਥ ਕੇਅਰ ਟੂ ਐਨੀਵਨ,
ਉਹ ਜਿਹੜੀ ਕਿ ਫਿਰ ਉਹ ਤਾਂ ਹਿਊਮੈਨਿਟੇਰੀਅਨ ਗੱਲ, ਕਈ ਵਾਰ ਫਿਲਮਾਂ 'ਚ ਦੇਖੇ ਦਾ ਨਾ ਸੀਨ ਕਿ ਜੀ ਮਰੀਜ਼ ਬਿਲਕੁਲ ਮਰਨ ਕੰਢੇ ਪਿਆ ਤੇ ਡਾਕਟਰ ਕਹਿੰਦਾ ਪਹਿਲਾਂ ਫਾਰਮ ਭਰੋ, ਪਹਿਲਾਂ ਪੈਸੇ ਜਮ੍ਹਾਂ ਕਰਾ ਕੇ ਆਓ।
ਸੋ ਕਹਿੰਦੇ ਉਹ ਅਸੀਂ ਇਦਾਂ ਨਹੀਂ ਕਰ ਸਕਦੇ
ਜੀ।
ਸੋ ਜਿਹੜੇ ਕੋਈ ਐਮਰਜੈਂਸੀ ਪ੍ਰੋਸੀਜਰਸ ਨੇ ਮੋਸਟ ਲਾਈਕਲੀ ਉਹਨਾਂ ਦੀਆਂ ਅਨਪੇਡ ਕੋਸਟ ਹੋਣਗੀਆਂ, ਕਿਉਂਕਿ ਅਦਰਵਾਈਜ਼ ਜੇ ਕੋਈ ਵਿਜ਼ਟਰ ਬਿਨਾਂ ਕਿਸੇ ਇੰਸ਼ੋਰੈਂਸ ਤੋਂ ਜੇ ਕਿਤੇ ਜਾਂਦਾ ਕਿਸੇ ਵੀ
ਹੈਲਥ ਕੇਅਰ
ਫੈਸਿਲਿਟੀ ਦੇ ਵਿੱਚ, ਈਵਨ ਇੰਸ਼ੋਰੈਂਸ ਨਾਲ ਵੀ ਜਾਂਦਾ ਜੇ, ਤੇ ਉਹਦੇ ਕੋਲੋਂ ਪਹਿਲਾਂ ਪੈਸੇ ਮੰਗੇ ਜਾਂਦੇ ਆ, ਫਿਰ ਜਿਹੜੀ ਉਹ ਕੋਸਟ ਹੁੰਦੀ ਹੈ ਇੰਸ਼ੋਰੈਂਸ ਦੀ ਉਹ ਫਿਰ ਕੰਪਨੀ ਦੇ ਕੋਲੋਂ ਤੁਸੀਂ ਕਲੇਮ ਕਰਦੇ ਹੋ। ਸੋ ਹੋਸਪਿਟਲ ਦੇ ਵਿੱਚ ਅਪਫਰੰਟ ਪੈਸੇ ਮੰਗੇ ਜਾਂਦੇ ਆ। ਹੁਣ ਇਹਨੂੰ ਲੈ ਕੇ ਸਵਾਲ ਇਹ ਚੁੱਕਿਆ ਜਾ ਰਿਹਾ ਵੀ ਜਿਵੇਂ ਸੁਪਰ ਵੀਜ਼ਾ ਜਿਹੜੇ ਹੋਲਡਰਸ ਨੇ,
ਹਾਂਜੀ,
ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟਸ, ਉਹਨਾਂ ਵਾਸਤੇ ਇੰਸ਼ੋਰੈਂਸ ਮੈਂਡੇਟਰੀ ਹੁੰਦੀ ਹੈ।
$1,00,000 ਦੀ ਕਵਰੇਜ ਦੇ ਆ, ਜੇ ਤੁਸੀਂ ਸਰਟੀਫਿਕੇਟ ਨਾ ਲਾਓ ਤਾਂ ਵੀਜ਼ਾ ਨਾਲ ਦੀ ਨਾਲ ਸਿੱਧਾ ਰਿਜੈਕਟ ਹੁੰਦਾ,
ਉਹ ਰਿਕੁਆਇਰਮੈਂਟ ਆ,
ਰਿਕੁਆਇਰਮੈਂਟ ਆ।
ਉਸੇ ਤਰ੍ਹਾਂ ਵਿਜ਼ਟਰ ਵੀਜ਼ੇ ਵਾਸਤੇ ਵੀ ਫਿਰ ਕੀ ਇੰਸ਼ੋਰੈਂਸ ਮੈਂਡੇਟਰੀ ਕੀਤੀ ਜਾਵੇ? ਇਹ ਲੱਗਦਾ ਨਹੀਂ ਸਰਕਾਰ ਲਾਗੂ ਕਰੇਗੀ, ਇਹਦੇ ਨਾਲ ਟੂਰਿਜ਼ਮ ਪ੍ਰਭਾਵਿਤ ਹੋਏਗਾ।
ਹਾਂਜੀ,
ਤੇ ਫਿਰ ਇਹ ਹੈ ਕਿ ਸਵਾਲ ਕਿ ਜਿਹੜੇ ਕੋਈ ਇਸ ਤਰ੍ਹਾਂ ਦੇ ਕੋਈ ਵਿਜ਼ਟਰਸ ਨੇ ਜਿਹੜੇ ਆਪਣੇ ਮੈਡੀਕਲ ਬਿੱਲ ਅਦਾ ਕੀਤੇ ਬਿਨਾਂ ਮੁਲਕ ਛੱਡ ਕੇ ਚਲੇ ਗਏ, ਫਿਰ ਉਹਨਾਂ ਦੁਬਾਰਾ ਕਿਤੇ ਵੀਜ਼ਾ ਇਸ਼ੂ ਨਾ ਕੀਤਾ ਜਾਵੇ
ਜੀ।
ਪਰ ਉਹਦੇ ਵਿੱਚ ਇਸ਼ੂ ਹੋਣਾ ਕਿ ਸਾਨੂੰ ਪਤਾ ਕਿ ਸਾਡੀ ਤਾਂ CBSA ਜਿਹੜੀ ਹੈ ਉਹ IRCC ਦੇ ਨਾਲ ਡਾਕੂਮੈਂਟਸ ਬਹੁਤੇ ਕੋਈ ਸ਼ੇਅਰ ਨਹੀਂ ਕਰਦੀ, ਉਹਨਾਂ ਦੇ ਆਪਸ ਤਾਲਮੇਲ ਨਹੀਂ ਹੈਗਾ, ਤੇ ਇਹ ਹੈਲਥ ਕੇਅਰ ਤਾਂ ਫਿਰ ਪ੍ਰੋਵਿੰਸ਼ਲ ਸਬਜੈਕਟ ਹੈ
ਜੀ, ਜੀ,
ਤੇ ਜਿਹੜੇ ਉਹਨਾਂ ਨੇ ਪੈਸੇ ਅਦਾ ਨਹੀਂ ਕੀਤੇ ਉਹਦਾ ਰਿਕਾਰਡ ਫਰੇਜ਼ਰ ਹੈਲਥ ਦੇ ਕੋਲ ਹੈ ਜਾਂ ਮਿਨਿਸਟਰੀ ਆਫ ਹੈਲਥ ਦੇ ਕੋਲ ਹੈ ਵੱਧ ਤੋਂ ਵੱਧ
ਉਸ ਸੂਬਾਈ ਅਥਾਰਟੀ
ਸੂਬੇ ਦੇ ਵਿੱਚ, ਤੇ ਉਹ ਫਿਰ ਕਿੱਥੇ ਉਹ IRCC ਨੂੰ ਜਾਂ CBSA ਨੂੰ ਦੱਸਣਗੇ ਤੇ ਕਿੱਥੇ ਉਹਨਾਂ ਦਾ ਫਿਰ ਵੀਜ਼ਾ ਰਿਜੈਕਟ ਹੋਏਗਾ ਅਗਲੀ ਵਾਰ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੇ ਕੋਈ ਵਿਜ਼ਟਰਸ ਇੱਥੇ ਆ ਕੇ ਆਪਣਾ ਇਲਾਜ ਕਰਾ ਕੇ ਬਿੱਲ ਦਾ ਭੁਗਤਾਨ ਕੀਤੇ ਬਿਨਾਂ ਚਲੇ ਜਾਂਦੇ ਨੇ, ਉਹਨਾਂ ਨੂੰ ਦੁਬਾਰਾ ਵੀ ਵੀਜ਼ਾ ਮਿਲ ਜਾਂਦਾ।
ਹਾਂ, ਤੇ ਵਾਪਸ ਆ ਕੇ ਤੁਹਾਨੂੰ ਇਹ ਵੀ ਤਾਂ ਹੋ ਸਕਦਾ ਪਿਛਲੀ ਵਾਰ ਅਗਲਾ BC ਚ ਆਇਆ ਹੋਵੇ, ਅਗਲੀ ਵਾਰ ਓਨਟੈਰੀਓ ਆ ਜਾਵੇ, ਉੱਤੋਂ ਅਗਲੀ ਵਾਰ ਅਲਬਰਟਾ ਆ ਜਾਵੇ।
ਪਲੱਸ ਵਿਜੇ ਜੀ, ਜਿਹੜਾ ਵੀਜ਼ਾ ਹੈ ਉਹ ਕਿਹੜਾ BC ਓਨਟੈਰੀਓ ਨੂੰ ਦੇਣਾ, ਉਹ ਤਾਂ ਵੀਜ਼ਾ ਤੋਂ IRCC ਵੱਲੋਂ ਦਿੱਤਾ ਜਾਂਦਾ।
ਸੋ ਇਹ ਨਾ ਕਿ ਜਿਹੜਾ ਉਹ ਜਿਹੜਾ, ਕਿਉਂਕਿ ਜੇ ਤੁਸੀਂ ਇੱਥੇ ਦੇ ਹੈਲਥ ਕੇਅਰ ਸਿਸਟਮ ਚ ਗਏ, ਮੰਨ ਲਓ ਦੁਬਾਰਾ,
ਫਿਰ ਦੁਬਾਰਾ ਤੁਹਾਡੇ
ਫਲੈਗ ਹੋਏਗਾ ਵੀ ਤੁਹਾਡੇ ਪਿਛਲੀ ਵਾਰ ਦੇ ਪੈਸੇ ਵੀ ਪਏ ਆ।
ਸੋ ਪਹਿਲਾਂ ਇੱਕ ਵਾਰੀ ਆ ਕੇ BC ਚ ਆਪਣਾ ਕੋਈ ਇਲਾਜ ਕਰਾ ਕੇ, ਅਗਲੀ ਵਾਰੀ ਅਲਬਰਟਾ ਚ ਕਰਾ ਕੇ, ਫਿਰ ਉਹ ਓਨਟੈਰੀਓ ਚਲੇ
ਹੋਰ ਕਰਾ ਗਏ।
ਯਾ, ਸੋ ਦੈਟਸ ਆਲਸੋ ਅ ਪੋਸਿਬਿਲਿਟੀ। ਸੋ ਇਹ ਹੁਣ ਸਵਾਲ ਚੁੱਕਿਆ ਜਾ ਰਿਹਾ ਵੀ ਜਿਹੜੇ ਵਿਜ਼ਟਰਸ ਨੇ ਵੀ ਉਹਨਾਂ ਉੱਤੇ ਵੀ ਕੋਈ ਇਸ ਤਰ੍ਹਾਂ ਦੀਆਂ ਰਿਕੁਆਇਰਮੈਂਟਸ ਲਗਾ ਦਿੱਤੀਆਂ ਜਾਣ।
ਨਹੀਂ ਫਿਰ ਯਾ ਤਾਂ ਇਹ ਹੋਵੇ ਨਾ ਕਿ ਜਦੋਂ ਵੀ ਕੋਈ ਬੰਦਾ ਆਉਂਦਾ ਵੀ ਠੀਕ ਹੈ ਏਅਰਪੋਰਟ ਤੇ, ਵੀ ਆ ਤਾਂ ਆਪ ਹੀ ਇੰਸ਼ੋਰੈਂਸ ਦੇਣੀ ਸ਼ੁਰੂ ਕਰ ਦਿਓ, ਲੈਂਡ ਕਰਦੇ ਸਾਰੇ ਠੀਕ ਹੈ ਜੀ, $20 ਦੀ ਲੈਂਡਿੰਗ ਫੀ ਆ। ਹੋਰ ਮੁਲਕਾਂ ਨੇ ਕੋਈ ਜਿਹਨੇ ਜਦੋਂ, ਕਿਉਂਕਿ 10 ਸਾਲ ਦਾ ਜੇ ਕਿਸੇ ਨੂੰ ਵੀਜ਼ਾ ਲੱਗ ਗਿਆ, ਤੁਸੀਂ ਇਹ ਵੀ ਨਹੀਂ ਨਾ ਕਰ ਸਕਦੇ ਕਿ ਵੀਜ਼ਾ ਦੀ ਐਪਲੀਕੇਸ਼ਨ 'ਤੇ ਤੁਸੀਂ ਇੰਸ਼ੋਰੈਂਸ ਫੀ ਨਾਲ ਜੋੜ ਦਿਓ, ਕਿਉਂਕਿ ਇੱਕ ਵਾਰ ਅਗਲੇ ਨੇ ਵੀਜ਼ਾ ਲਿਆ 10 ਸਾਲਾਂ 'ਚ ਪਤਾ ਨਹੀਂ ਕਿੰਨੇ ਟ੍ਰਿਪ ਲਾਉਣੇ ਆ, ਜਾਂ 5 ਸਾਲ ਦਾ ਜਿੰਨੇ ਦਾ ਵੀ ਵੀਜ਼ਾ ਲੱਗਿਆ, ਜਾਂ ਤਾਂ ਫਿਰ ਹਰ ਵਾਰ ਜਦੋਂ ਲੈਂਡ ਕਰਨਾ ਉਹਨਾਂ ਨੂੰ ਕਹੋ ਵੀ ਤੁਹਾਡੀ ਇਹ ਇੰਸ਼ੋਰੈਂਸ ਆ, ਜਾਂ ਤੁਸੀਂ ਇੰਸ਼ੋਰੈਂਸ ਦਾ ਪਰੂਫ ਦਿਖਾ ਦਿਓ, ਕਿਉਂਕਿ ਜੇ ਉਹ ਬੀਮਾ ਕਰਾਇਆ ਹੋਏਗਾ ਅਲਟੀਮੇਟਲੀ ਤਾਂ ਜਿਹੜਾ ਉਹ ਜਿਹੜਾ ਵਿਜ਼ਟਰ ਆ ਉਹਦਾ ਵੀ ਤਾਂ ਫਾਇਦਾ ਹੀ ਆ ਨਾ ਉਹਦੇ 'ਚ।
ਯਾ ਪਰ ਦੇਖੋ ਤੁਸੀਂ ਜਿੱਦਾਂ ਦੀ ਕੋਈ ਗੱਲ ਹੋਈ ਤਾਂ ਟੂਰਿਜ਼ਮ ਵਾਲੇ ਦਾ ਵਿਰੋਧ ਕਰਨਗੇ ਪਰ ਯੂਰਪ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀ ਰਿਕੁਆਇਰਮੈਂਟ ਹੈਗੀ ਹੈ
ਅਤੇ ਉੱਥੇ ਕਿਹੜਾ ਟੂਰਿਜ਼ਮ ਘੱਟ ਗਿਆ
ਬਿਲਕੁਲ
ਸਗੋਂ ਯੂਰਪ ਦੇ ਕਈ ਮੁਲਕ ਤਾਂ ਹੁਣ ਟੂਰਿਸਟ ਨੂੰ ਭਜਾ ਰਹੇ ਨੇ ਵਾਪਸ ਉਹ ਕਹਿੰਦੇ ਦੇਰ ਇਜ਼ ਟੂ ਮੱਚ ਟੂਰਿਜ਼ਮ ਉੱਥੇ ਤਾਂ ਇਹ ਸਮੱਸਿਆ ਬਣੀ ਆ
ਪਰ ਸਾਡੇ ਤਾਂ ਜਿਹੜੀ ਫੀਫਾ ਵਰਲਡ ਕੱਪ 'ਤੇ ਨਹੀਂ ਟੂਰਿਸਟ ਆ ਰਹੇ
ਆ ਨਹੀਂ ਰਹੇ ਕਈ ਕਾਨਫਰੰਸਾਂ ਇੱਥੋਂ ਕੈਂਸਲ ਹੋਈਆਂ ਜਿਹੜੀਆਂ ਕਾਨਫਰੰਸਿਸ ਸਮਰ ਦੇ ਵਿੱਚ ਵੈਨਕੂਵਰ ਦੇ ਵਿੱਚ ਹੋਣੀਆਂ ਸੀ ਜਿਨ੍ਹਾਂ ਤੱਕ ਤੁਸੀਂ ਕਹਿ ਲਓ ਇੱਕ ਸਟੇਬਲ ਰੈਵਨਿਊ ਦਾ ਸਟ੍ਰੀਮ ਹੁੰਦੀ ਆ ਪਤਾ ਹੁੰਦਾ ਵੀ ਇੰਨੇ ਕੁ ਲੋਕ ਆਉਣਗੇ ਉਹ ਵੀ ਨਹੀਂ ਹੋ ਰਿਹਾ ਕਿਉਂਕਿ ਅਗਲੇ ਕਹਿੰਦੇ ਫੀਫਾ ਵਰਲਡ ਕੱਪ ਉੱਥੇ ਭੀੜ ਭੜੱਕਾ ਬਹੁਤ ਹੋਣਾ ਕਿਤੇ ਹੋਰ ਚਲੇ ਜਾਂਦੇ
ਹਾਂ
ਸੋ ਐਤਕੀ ਸਗੋਂ ਟੂਰਿਜ਼ਮ ਦੇ ਹਿਸਾਬ ਨਾਲ ਲਿਹਾਜ਼ ਨਾਲ ਇਹ ਸੀਜ਼ਨ ਕਿਤੇ ਬੀਸੀ ਵਾਸਤੇ ਨੈੱਟ ਨੈਗੇਟਿਵ ਨਾ ਹੋਣੇ ਬੜੇ ਫੀਫਾ ਕਰਕੇ
ਬਿਲਕੁਲ
ਚਾਂਸਿਸ ਇੱਦਾਂ ਦੇ ਬਣੇ ਆ ਵਾਸੂ ਜੀ ਅਸੀਂ ਪਹਿਲਾਂ ਜੀ ਬਾਕੀ ਵਾਸੂ ਜੀ ਗੱਲ ਇਹ ਹੈ ਵੀ ਟੈਸਟ ਦੇ ਵਿੱਚ ਚੀਟਿੰਗ ਦੀ ਗੱਲ ਆ ਕਿ ਜੀ ਟੈਸਟ ਪਾਸ ਕਰੋ ਪ੍ਰੋਪਰਲੀ ਕਰੋ ਤਾਂ ਤੁਸੀਂ ਕਾਰ ਚਲਾਉਣ ਜੋਗੇ ਹੋਵੋਗੇ ਜੇ ਜਹਾਜ਼ ਲਾਉਣਾ ਹੋਵੇ ਫਿਰ ਕੀ ਕਿਉਂਕਿ ਜਿਹੜੀ ਕਿ ਖਬਰ ਕੱਲ੍ਹ ਸਾਹਮਣੇ ਆਈ ਆ ਕਿ ਏਅਰ ਕੈਨੇਡਾ ਦਾ ਇੱਕ ਪਾਇਲਟ 59 ਈਅਰ ਓਲਡ ਜੈਫਰੀ ਵਾਲ ਜਿਹੜਾ ਵੈਸੇ ਪਿਛਲੇ ਸਾਲ ਏਅਰ ਕੈਨੇਡਾ ਤੋਂ ਰਿਟਾਇਰ ਵੀ ਹੋ ਚੁੱਕਿਆ ਹੁਣ ਇਹ 1998 ਤੋਂ ਏਅਰ ਕੈਨੇਡਾ ਦੇ ਨਾਲ ਸੇਵਾ ਨਿਭਾ ਰਿਹਾ ਸੀ ਪਹਿਲਾਂ ਫਸਟ ਆਫਿਸਰ ਵਜੋਂ ਇੱਥੇ ਇਹ ਗੱਲ ਐਸਟੈਬਲਿਸ਼ ਕਰ ਦਈਏ ਸ਼ੁਰੂ 'ਚ ਹੀ ਕਿ ਕਮਰਸ਼ੀਅਲ ਪਾਇਲਟ ਤਾਂ ਇਹ ਸੀਗਾ ਐਜ਼ ਅ ਪਾਇਲਟ ਇਹਨੇ ਟ੍ਰੇਨਿੰਗ ਲਈ ਹੋਈ ਸੀ ਪਰ ਜਿਹੜਾ ਵੀ ਕੋਈ ਕਿਸੇ ਇਹਨਾਂ
ਲਾਇਸੈਂਸ ਵੀ ਲਿਆ
ਹੋਇਆ ਸੀ ਪਰ ਜਿਹੜਾ ਵੀ ਕੋਈ ਕਿਸੇ ਇਸ ਇਹਨਾਂ ਫਲਾਈਟ ਦਾ ਕੈਪਟਨ ਹੁੰਦਾ ਜਿਹੜਾ ਲੀਡ ਕਰਦਾ ਫਲਾਈਟ ਨੂੰ ਉਹਦੀ ਵੱਖਰੀ ਸਰਟੀਫਿਕੇਸ਼ਨ ਹੁੰਦੀ ਆ ਉਹਦੀ ਵੱਖਰਾ ਟ੍ਰੇਨਿੰਗ ਦਾ ਬੜਾ ਸਟ੍ਰਿੰਜੈਂਟ ਪ੍ਰੋਟੋਕਾਲ ਆ
ਲਾਇਸੈਂਸ ਵੀ ਵੱਖਰਾ
ਜਿਹੜਾ ਟਰਾਂਸਪੋਰਟ ਕੈਨੇਡਾ ਤੋਂ ਲੈਣਾ ਹੁੰਦਾ ਸੋ ਇਹ ਨਾ ਭਾਈ ਸਾਹਿਬ ਨੇ ਕੀ ਕੀਤਾ ਕਿ ਇਹ 1998 ਤੋਂ ਏਅਰ ਕੈਨੇਡਾ ਦੇ ਨਾਲ ਕੰਮ ਕਰ ਰਹੇ ਸੀ ਐਜ਼ ਫਸਟ ਆਫਿਸਰ ਉਹ ਤੋਂ ਬਾਅਦ 2009 ਦੇ ਵਿੱਚ ਉਹਨਾਂ ਦੀ ਪ੍ਰਮੋਸ਼ਨ ਹੁੰਦੀ ਹੈ ਇਹਨਾਂ ਨੂੰ ਫਲਾਈਟ ਕੈਪਟਨ ਦਾ ਅਹੁਦਾ ਦੇ ਦਿੱਤਾ ਜਾਂਦਾ ਫਲਾਈਟ ਕੈਪਟਨ ਬਣਨ ਵਾਸਤੇ ਜਿਹੜੀ ਇਹਨਾਂ ਨੇ ਉਹ ਇੱਕ ਲਹਿਦਾ ਲਾਇਸੈਂਸ ਅਤੇ ਸਰਟੀਫਿਕੇਸ਼ਨ ਜਿਹੜੀ ਜਮ੍ਹਾਂ ਕਰਵਾਉਣੀ ਸੀ ਉਹ ਜਮ੍ਹਾਂ ਤਾਂ ਕਰਵਾਈ ਪਰ ਉਹ ਵਾਸੂ ਜੀ ਜਾਲੀ ਦਸਤਾਵੇਜ਼ ਸੀ
ਯਾ ਸੋ ATPL ਸੋ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ ਉਹ ਕਹਿੰਦੇ ਇਹਨਾਂ ਦੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਉਹਦੇ ਨਾਲ ਸੰਬੰਧਿਤ ਨਹੀਂ ਸੀ ਅਤੇ ਕਮਰਸ਼ੀਅਲ ਪਾਇਲਟ ਲਾਇਸੈਂਸ ਇਹਨਾਂ ਦੇ ਕੋਲ ਸੀਗਾ 1998 ਦੇ ਵਿੱਚ ਕਹਿੰਦੇ ਇਹਨਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਸੋ ਕਮਰਸ਼ੀਅਲ ਪਾਇਲਟ ਲਾਇਸੈਂਸ ਤਾਂ ਸੀਗਾ ਇਹਨਾਂ ਦੇ ਕੋਲ ਜਿਹੜਾ ਫਸਟ ਆਫਿਸਰ ਵਾਸਤੇ ਪਰ ਇਹਨਾਂ ਦੇ ਕੋਲ ATPL ਨਾਲ ਸੰਬੰਧਿਤ ਪ੍ਰੋਪਰ ਦਸਤਾਵੇਜ਼ ਨਹੀਂ ਸੀ
ਇਹੋ ਗੱਲ ਹੋ ਗਈ ਨਾ ਕਿ ਇੱਕ ਬੰਦੇ ਨੇ ਡਾਕਟਰੀ ਦਾ ਕੀਤੀ ਆ ਡਾਕਟਰ ਤਾਂ ਹੈ ਪਰ ਉਹ ਸਪੈਸ਼ਲਿਸਟ ਨਹੀਂ ਆ ਉਹ ਸਪੈਸ਼ਲਿਸਟ ਵਾਲੀਆਂ ਸੇਵਾਵਾਂ ਦੇਈ ਜਾਵੇ ਮੰਨ ਲਓ
ਸੋ ਇਹ ਐਗਜ਼ਾਮਪਲ ਵੀ ਦਿੱਤੀ ਗਈ ਪੁਲਿਸ ਵੱਲੋਂ ਕਹਿੰਦੇ ਵੀ ਕੋਈ ਫਿਜ਼ੀਸ਼ੀਅਨ ਬ੍ਰੇਨ ਸਰਜਰੀ ਕਰਦਾ ਹੋਵੇ ਆਪਣੇ ਕਲੀਨਿਕ ਦੇ ਵਿੱਚ
ਕਰੈਕਟ
ਕਹਿੰਦੇ ਇਹ ਉਹਦਾ ਇਕੁਇਵਲੈਂਟ ਆ
ਉਹਦੇ ਬਰਾਬਰ ਹੈ ਕਿ ਡਾਕਟਰੀ ਦਾ ਉਹ ਡਾਕਟਰੀ ਤਾਂ ਉਹਨੇ ਪਾਸ ਕੀਤੀ ਆ ਪਰ ਉਹਨੇ ਉਹ ਸਪੈਸ਼ਲਾਈਜੇਸ਼ਨ ਵਾਸਤੇ ਜਿਹੜੀ ਪ੍ਰੋਪਰ ਕੋਈ ਟ੍ਰੇਨਿੰਗ ਹੈ ਅਤੇ ਪ੍ਰੋਪਰ ਉਹਦੇ ਜਿਹੜਾ ਲਾਇਸੈਂਸਿੰਗ ਹੈ ਉਹਦੇ ਕੋਲ ਹੈ ਨਹੀਂ ਸੋ ਉਹਦੇ ਨਾਲ ਹੀ ਉੱਦਾਂ ਦੀ ਗੱਲ ਹੈ ਇਹ ਵਾਸੂ ਜੀ ਇਹ ਬੰਦੇ ਨੇ ਤਕਰੀਬ 2009 ਤੋਂ ਰਿਟਾਇਰ ਹੋਣ ਤੱਕ 900 ਤੋਂ ਵੀ ਵੱਧ ਜਿਹੜੀਆਂ ਫਲਾਈਟਸ ਨੇ
ਡੋਮੈਸਟਿਕ ਵੀ ਤੇ ਇੰਟਰਨੈਸ਼ਨਲ
ਜਿਨ੍ਹਾਂ ਦੇ ਵਿੱਚ ਜਿਹੜੇ ਵਾਈਡ ਬਾਡੀ ਪਲੇਨਸ ਨੇ ਯਾਰ ਬੋਇੰਗ 767 ਬੋਇੰਗ 777 ਬੋਇੰਗ 787 ਜੈਟਸ ਉਹ ਇਸਨੇ ਫਲਾਈ ਕੀਤੇ ਉਹਨਾਂ ਨੂੰ ਉਹਨਾਂ ਦਾ ਕੈਪਟਨ ਸੀ ਇਹ ਜਦੋਂ ਜਹਾਜ਼ ਹੈ ਨਾ ਲੇਡੀਜ਼ ਐਂਡ ਜੈਂਟਲਮੈਨ ਦਿਸ ਇਜ਼ ਯੋਰ ਕੈਪਟਨ ਸਪੀਕਿੰਗ ਉਹ ਜੈਫਰੀ ਵਾਲ ਨੇ ਇਹੋ ਜਿਹੀ ਗੱਲ 900 ਤੋਂ ਵੀ ਵੱਧ ਫਲਾਈਟਸ 'ਤੇ ਕਹੀ ਅਤੇ ਇਹਦੇ ਕੋਲ ਉਹਦੇ ਵਾਸਤੇ ਪ੍ਰੋਪਰ ਲਾਇਸੈਂਸ ਸੀਗਾ ਨਹੀਂ
ਯਾ ਤੇ ਏਅਰ ਕੈਨੇਡਾ ਦਾ ਕਹਿਣਾ ਕਹਿੰਦੇ ਸਾਨੂੰ ਜਦੋਂ ਇਹਦੇ ਬਾਰੇ ਪਤਾ ਲੱਗਿਆ ਅਸੀਂ ਕਹਿੰਦੇ ਇਸ ਵਿਅਕਤੀ ਨੂੰ ਹਟਾ ਤਾ ਆਪਣੀ ਸਰਵਿਸਿਜ਼ ਤੋਂ ਪਰ ਕਹਿੰਦੇ ਜਿਹੜੀ ਸੇਫਟੀ ਹੈ ਇਟ ਵਾਜ਼ ਨੋਟ ਕੰਪਰੋਮਾਈਜ਼ਡ ਕਿਉਂਕਿ ਏਅਰ ਕੈਨੇਡਾ ਵੱਲੋਂ ਆਪਣੇ ਪਾਇਲਟਸ ਦੇ ਟੈਸਟ ਕੀਤੇ ਜਾਂਦੇ ਨੇ ਹਰ 6 ਮਹੀਨਿਆਂ ਬਾਅਦ ਤੇ ਟਰਾਂਸਪੋਰਟ ਕੈਨੇਡਾ ਵੱਲੋਂ ਵੀ ਫਲਾਈਟ ਚੈੱਕਸ ਕੀਤੇ ਜਾਂਦੇ ਨੇ ਹਰ 12 ਮਹੀਨਿਆਂ ਬਾਅਦ ਸੋ ਕਹਿੰਦੇ ਵੀ ਸੇਫਟੀ ਵਾਜ਼ ਨੋਟ ਕੰਪਰੋਮਾਈਜ਼ਡ ਵੀ ਇਹਦੇ ਬੰਦੇ ਦੀ ਟ੍ਰੇਨਿੰਗ ਪ੍ਰੋਪਰ ਸੀ ਵਿਜੇ ਜੀ ਹੁਣ ਵਨ ਵੁੱਡ ਥਿੰਕ ਜਿਹੜਾ ਇਹ ਬੰਦਾ ਹੈ ਵੀ ਇਹ ਇੰਨੇ ਸਾਲ 17 ਸਾਲ ਬਿਨਾਂ ਪ੍ਰੋਪਰ ਡਾਕੂਮੈਂਟੇਸ਼ਨ ਤੋਂ ਇਹ ਇਸ ਤਰ੍ਹਾਂ ਉਡਾਨਾ
27 ਸਾਲ ਦੇ 17 ਸਾਲ ਉੱਤੇ ਯੈਸ ਕਰੈਕਟ
ATPL ਜੀ ਜੀ ਸੋ ਇਹ ਫਲਾਈਟ ਸਿੱਧਾ ਉਡਾਉਂਦਾ ਰਿਹਾ ਤੇ ਇਹ ਕਿਵੇਂ ਪੋਸੀਬਲ ਹੋ ਗਿਆ ਵੀ ਮੇਬੀ ਉਹਨੇ ਬੜੀ ਲੋ ਪ੍ਰੋਫਾਈਲ ਰੱਖੀ ਹੋਏਗੀ ਸੋ
ਯੂਨੀਅਨ ਦਾ
ਏਅਰ ਕੈਨੇਡਾ ਪਾਇਲਟਸ ਐਸੋਸੀਏਸ਼ਨ ਉਹਦੀ ਇੱਕ ਬਾਡੀ ਹੈ ਮਾਸਟਰ ਐਗਜ਼ੈਕਟਿਵ ਕਾਉਂਸਲ ਜਿਹੜੀ ਇਸ ਪੂਰੀ ਐਸੋਸੀਏਸ਼ਨ ਦੀ ਗਵਰਨਿੰਗ ਬਾਡੀ ਹੈ ਯੂਨੀਅਨ ਦੀ ਗਵਰਨਿੰਗ ਬਾਡੀ ਦਾ ਚੇਅਰਪਰਸਨ ਇਹ ਬੰਦਾ ਰਹਿ ਚੁੱਕਿਆ
ਮਤਲਬ ਮੁਖੀਆ ਰਹਿ ਚੁੱਕਿਆ
ਹਾਂ
ਸੋ ਕੈਪਟਨ ਕੱਲਾ ਫਲਾਈਟ ਦਾ ਹੀ ਨਹੀਂ ਇਹ ਈਵਨ ਉਸ ਯੂਨੀਅਨ ਦੀ ਬਾਡੀ ਦਾ ਵੀ ਚੇਅਰਪਰਸਨ ਉਹਦਾ ਵੀ ਮੁਖੀਆ ਰਹਿ ਚੁੱਕਿਆ
ਹਾਂ ਤੁਸੀਂ ਸੋਚੋ ਮਤਲਬ ਇਟਸ ਆਲਮੋਸਟ ਲਾਈਕ ਵੀ ਤੁਹਾਡੇ ਜਿਹੜਾ ਤੁਹਾਡੇ ਮੁਲਕ ਦਾ ਪ੍ਰਾਈਮ ਮਿਨਿਸਟਰ ਆ ਵੀ ਉਹ ਪਤਾ ਲੱਗੇ ਉਹਨੇ ਇਲੈਕਸ਼ਨ ਦਿੱਤੇ ਹੀ ਨਹੀਂ ਸੀ
ਹਾਂ
ਮੈਨੂੰ
ਤਾਂ ਵਸ ਜਦੋਂ ਮੈਂ ਸਟੋਰੀ ਪੜ੍ਹ ਰਿਹਾ ਸੀ ਕਿ ਜੀ ਇਹਦਾ ਕੋਈ ਦੇਖੋ ਏਦਾਂ ਕੋਈ ਇੰਸੀਡੈਂਟ ਵੀ ਨਹੀਂ ਹੋਇਆ ਏਦਾਂ ਮੈਨੂੰ ਤਾਂ ਸੂਟਸ ਵਾਲਾ ਮਾਈਕਲ ਰੌਸ ਯਾਦ ਆ ਗਿਆ ਉਹਦੇ ਵਿੱਚ ਇਹੀ ਹੈ ਨਾ ਕਿ ਉਹਨੂੰ ਨੌਲੇਜ ਸਾਰੀ ਹੁੰਦੀ ਆ ਪਰ ਉਹਦੇ ਕੋਲ ਡਿਗਰੀ ਨਹੀਂ ਹੁੰਦੀ
ਪਰ ਉਹ ਜਿਵੇਂ ਉਹਦਾ ਅਸਿਸਟੈਂਟ ਸੀ ਇਹ ਤਾਂ ਮੁਖੀਆ ਸੀ
ਇਹ ਤਾਂ ਮੁਖੀਆ ਸੀ ਉਹ ਹਾਂ ਇਹ ਮਾਈਕਲ ਰੌਸ ਹਾਰਵੀ ਸਪੈਕਟਰ ਨਹੀਂ ਸੀ
ਸੋ ਇਟਸ ਆਲਮੋਸਟ ਲਾਈਕ ਹਾਰਵੀ ਸਪੈਕਟਰ ਦੇ ਕੋਲ ਜੇ
ਡਿਗਰੀ ਨਾ ਹੋਵੇ ਜੀ ਜੀ ਸੋ ਹੁਣ ਦੇ ਖਿਲਾਫ ਕ੍ਰਿਮੀਨਲ ਇਨਵੈਸਟੀਗੇਸ਼ਨ ਲਾਂਚ ਕਰ ਦਿੱਤੀ ਗਈ ਆ। ਪਤਾ ਵੀ ਕਹਿੰਦੇ ਤਾਂ ਲੱਗਿਆ ਕਿਉਂਕਿ ਪਿਛਲੇ ਸਾਲ ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਉਹਨਾਂ ਨੇ ਇੱਕ ਰੂਟੀਨ ਆਡਿਟ ਕੀਤਾ, ਉਹਨਾਂ ਨੇ ਵੇਖਿਆ ਵੀ ਜਿਹੜੇ ਇਹਦੇ ਡਾਕੂਮੈਂਟੇਸ਼ਨ ਸੀਗੀ ਇਹਦੇ ਵਿੱਚ ਕਿਤੇ ਨਾ ਕਿਤੇ ਕੁਝ ਊਣਤਾਈਆਂ ਸੀ। ਮਾਰਚ 2025 ਦੇ ਵਿੱਚ ਪਤਾ ਲੱਗਦਾ ਪਿਛਲੇ ਸਾਲ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਇਸ ਸਾਲ ਜਨਵਰੀ 'ਚ ਸ਼ੁਰੂ ਕੀਤੀ ਜਾਂਦੀ ਆ। ਇਨਵੈਸਟੀਗੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਿਛਲੇ ਸਾਲ ਦੌਰਾਨ ਹੀ ਇਹ ਜਿਹੜਾ ਪਾਇਲਟ ਸੀ ਜੈਫਰੀ ਵਾਲ ਇਹ ਰਿਟਾਇਰ ਹੋ ਜਾਂਦਾ।
ਹਾਂਜੀ,
ਅਤੇ ਵਾਸੂ ਜੀ ਤਨਖਾਹ ਕਿੰਨੀ ਕੁ ਲੈ ਗਿਆ ਇੰਨੇ ਸਮੇਂ 'ਚ ਇਹ?
$3 million ਕਹਿੰਦੇ ਤਨਖਾਹ ਵਜੋਂ ਇਹਨੂੰ ਮਿਲੇ ਇਸ ਸਮੇਂ ਦੌਰਾਨ।
ਜਿਹੜਾ ਐਕਸਪੀਰੀਅੰਸ ਫਲਾਈਟ ਕੈਪਟਨ ਆ ਉਹਨਾਂ ਦੀ ਤਨਖਾਹ ਵਾਸੂ ਜੀ $3.5 million ਤੋਂ ਵੀ ਵੱਧ ਹੁੰਦੀ ਹੈ।
ਹਾਂਜੀ ਹਾਂਜੀ,
$3.5 to $4 lakh ਹੁੰਦੀ ਸਾਲਾਨਾ।
ਸੋ ਕਲੋਜ਼ ਟੂ $3 million ਇਹਨਾਂ ਨੇ ਸੈਲਰੀ ਵੀ ਲਈ ਹੈ। 1 June ਨੂੰ ਇਹਨਾਂ ਨੂੰ ਅਰੈਸਟ ਕੀਤਾ ਗਿਆ ਭਾਈ ਸਾਹਿਬ ਨੂੰ, ਅਤੇ ਇਹਨਾਂ ਦੇ ਉੱਤੇ ਫਰੋਡ ਸੰਬੰਧੀ ਕਈ ਸਾਰੇ ਚਾਰਜਸ ਲੱਗੇ ਨੇ। ਅਤੇ ਵਿਜੇ ਜੀ ਹੈਰਾਨੀ ਦੀ ਗੱਲ ਇਹ ਆ ਵੀ ਪਿਛਲੇ ਸਾਲ ਜਿਵੇਂ ਤੁਸੀਂ ਦੱਸਿਆ ਵੀ ਏਅਰ ਕੈਨੇਡਾ ਦੇ ਵਿੱਚੋਂ ਰਿਟਾਇਰਮੈਂਟ ਲੈ ਲੈਂਦੇ ਆ, ਉਸ ਤੋਂ ਬਾਅਦ ਹੀ ਸਟਾਰਟਡ ਵਰਕਿੰਗ ਪਾਰਟ ਟਾਈਮ ਬੇਸਿਸ ਵਿਦ ਜਾਰਜੀਅਨ ਕਾਲਜ।
ਹਾਂਜੀ,
ਤੇ ਉੱਥੇ ਟ੍ਰੇਨਿੰਗ ਵਗੈਰਾ ਦਿੰਦੇ ਸੀ
ਮਿਲਟਰੀ ਜਿਹੜੇ ਵੈਟਰਨਸ ਨੇ ਉਹਨਾਂ ਦੀ ਹੈਲਪ ਕਰਦੇ ਸੀ ਕਿ ਮਿਲਟਰੀ ਵੈਟਰਨਸ ਨੇ ਹੁਣ ਵਾਪਸ ਜਿਹੜੀ ਸਿਵਿਲੀਅਨ ਲਾਈਫ ਹੈ ਕਰੀਅਰ ਦੇ ਵਿੱਚ ਕਿਵੇਂ ਜਜ਼ਬ ਹੋਣਾ। ਅਤੇ ਜਿਹੜਾ ਜਾਰਜੀਅਨ ਕਾਲਜ ਆ ਉਹਨਾਂ ਨੇ ਕੀ ਜੈਫਰੀ ਵਾਲ ਦੀ ਇੰਪਲੋਇਮੈਂਟ ਉੱਥੇ ਅਜੇ ਵੀ ਬਰਕਰਾਰ ਹੈ ਕਿ ਨਹੀਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ।
ਸੋ ਵੈਬਸਾਈਟ ਦੇ ਉੱਤੇ ਉਹਨਾਂ ਦੀ ਬਾਇਓਗ੍ਰਾਫੀ ਅਤੇ ਫੋਟੋ ਪਹਿਲਾਂ ਪੋਸਟਡ ਸੀ ਜਾਰਜੀਅਨ ਕਾਲਜ ਦੀ, ਉਹ ਉਹਨਾਂ ਨੇ ਜ਼ਰੂਰ ਹਟਾਤੀ ਹੈ। ਪਰ ਕੀ ਇਜ਼ ਹੀ ਸਟਿਲ ਇੰਪਲੋਇਡ ਔਰ ਹੈਜ਼ ਹੀ ਬੀਨ ਫਾਇਰਡ ਔਰ ਲੈਟ ਗੋ ਪਤਾ ਨਹੀਂ।
ਸੋ ਇਹ ਵੀ ਆਪਣੇ ਆਪ ਦੇ ਵਿੱਚ ਅੱਛਾ, ਇਹਦੇ ਵਿੱਚ ਜਿਹੜੇ ਚਾਰਜਿਸ ਨੇ ਫਰੋਡ ਦੇ ਉਹ ਇਕੱਲੇ ਪਾਇਲਟ ਦੇ ਖਿਲਾਫ ਹੀ ਲੱਗੇ ਨੇ, ਏਅਰ ਕੈਨੇਡਾ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਚਾਰਜਿਸ ਇੱਦਾਂ ਦੇ ਕਿਸੇ ਵੀ ਹੋਰ ਅਥਾਰਟੀ ਕਿਸੇ ਵੀ ਹੋਰ ਜਿਹੜੀ ਕੋਈ ਓਵਰਸਾਈਟ ਬਾਡੀ ਆ ਉਹ ਜਾਂਚ ਦੇ ਘੇਰੇ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਨਹੀਂ ਹੈ।
ਨਹੀਂ ਹੈ
ਜੀ। ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਯੂ ਹੈਵ ਅ ਗੁੱਡ ਡੇ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ ਹੈ।
ਥੈਂਕ ਯੂ ਵੈਰੀ ਮਚ।
ਥੈਂਕ ਯੂ। ਤੁਸੀਂ ਸੁਣ ਰਹੇ ਹੋ ਕਨੈਕਟ FM 91.5।